दुएरा सुन जननी के बात को दुचित्ता मखण जान बहुर कयो न देर कर जाओ तीर मल थान।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा सात संगत जिनके भाग बड़े हैं भाई तिन साधु संग मुख जुड़े वड्या भागा वाले हो सतगुरु गरीब नवाज नौवें पातशाह धर्म धुरंधर सतगुरु धन धन श्री गुरु तेग बहादुर साहब जी महाराज जी दे पावन स्थान ते दसां पातशाहियां दी संध्या वेले दे सजे हाजरियां भर के लता प्रति सतगुरां दा पावन इतिहास गुरदेव दे इतिहास दी पवित्र लड़ीवार कथा बहुत ही प्यार सत्कार ते श्रद्धा नाल सरवण कर रहे धन गुरु तेग बहादुर साहब दे पूजनीक माता और श्री गुरु हरगोबिंद साहब छेवें पातशाह दे महल माता नानकी जी भाई मक्खण शाह लुबाणे नूं नौवें पातशाह जी बारे जो उन्हां दी बाल लीला सी उहदे बारे दस रहे ने कि मक्खण शाह श्री तेग बहादुर साहब दा सुभाव बचपन तों ही इसे तरह दा है ते राग द्वेष तों अतीत हन ओड़ा सुभाव है इन्हां दे चार भरा होर सन वो तां सारी संगत विच विचरदे सी मिलदे गिलदे सी संगतां उन्हां कोल आउंदियां सन पर ये संगत विच किते किसे नाल मिलदे गिलदे नहीं सी ना ही किसे नाल बोलदे सन ना किसे दी सुनदे सन इकल्ले ही कई कई दिन कमरे च बैठे रहिंदे सन वो चारे भरा रोज गुरु हरगोबिंद साहब अपने पिता दे दरबार च भी जांदे सी पर ये कदे कदे महीना महीना बीत जांदा सी फिर किते अपने कमरे चो निकल के छेवें पातशाह दे दरबार च जाना पर जदों ये जांदे सी छेवें पातशाह अपनी गद्दी तो उठ के इन्हां दा सत्कार करदे सी इन्ना प्यार इन्हां नाल करदे सी ओदा तां इन्हां दा भोला भाला सुभाव वेख के मेरे मन च फिक्र हुंदा सी पर जदों गुरु हरगोबिंद साहब इन्हां नाल प्यार करदे सन इन्हां दा इन्ना सत्कार करदे उन्हां दूजे चार पुत्रां दा नहीं सी करदे जिन्ना सत्कार अदब इन्हां दा करदे सन ए वेख के मेरे मन च खुशी भी हुंदी सी। ते एक दिन मैं छेवें पातशाह नूं पुछ ही लिया अपने मन दा संसा महाराज अज तुहाडे चार पुत्र होर भी ने इन्हां तों इलावा पर तुसी ज्यादा सत्कार श्री तेग बहादुर जी नूं क्यों देंदे ते उन्हां ने वचन कीता सी वी इह बड़े बड़े महापुरख ने ते बड़े बड़े विराग ते त्याग दी मूर्त ने इस करके इन्हां दा सत्कार करदे आं दूजा कारण इह आ वी इन्हां दे घर च इक बड़े तेजस्वी सूरवीर बहादुर संत सिपाही ने अवतार तारना है जिहड़ा खालसे पंथ दी सिरजणा करेगा जिहदे वर्गा कोई दूसरा नहीं होवेगा ते माता जी कहंदे ए वचन उन्हां ने कहे सन फिर एक दिन जदों ज्योति जोत समाण लगे ते मैं दोबारा बेनती कीती सी महाराज मैं हुण किहदे आसरे रहांगी मेरा पुत्र तां भोला भाला दुनियादारी दा इहनूं कोई ज्ञान नहीं ते उन्हां वचन कीता सी वी तेरे घर च गुरियाई आएगी तेरे पुत्र नूं गुरियाई मिलेगी पर इह गुरियाई मुड़ घिड़ के आएगी ओ वचन मक्खण शाह हुण सच हो गए ने ਗੁਰਿਆਈ ਤਾਂ ਇਹਨਾਂ ਨੂੰ ਮਿਲ ਗਈ ਹੈ, ਪਰ ਦੂਸਰਾ ਬਚਨ ਕਦੋਂ ਸੱਚ ਹੋਵੇਗਾ ਮੈਂ ਉਹਦੀ ਉਡੀਕ ਕਰ ਰਹੀ ਹਾਂ ਕਿ ਕਦੋਂ ਇਹਨਾਂ ਦੇ ਘਰ ਪੁੱਤਰ ਦਾ ਜਨਮ ਹੋਵੇਗਾ ਤੇ ਮੈਂ ਆਪਣੇ ਪੋਤਰੇ ਦਾ ਰੂਪ ਵੇਖਾਂਗੀ। ਬਿਰਧ ਹੋ ਚੁੱਕੀ ਹਾਂ, ਬਜ਼ੁਰਗ ਹੋ ਚੁੱਕੀ ਹਾਂ। ਇਹ ਸਾਰੀਆਂ ਗੱਲਾਂ ਮਾਤਾ ਨਾਨਕੀ ਜੀ ਨੇ ਭਾਈ ਮੱਖਣ ਸ਼ਾਹ ਲਵਾਣੇ ਨੂੰ ਦੱਸੀਆਂ ਤੇ ਦੱਸਿਆ ਕਿ ਹੁਣ ਵੇਖੋ ਇਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ। ਧੀਰਮੱਲ ਨੇ ਇਹਨਾਂ ਦੇ ਪ੍ਰਾਣ ਲੈਣ ਤੱਕ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਫਿਰ ਉਹਨੂੰ ਦਇਆ ਕਰਕੇ ਖਿਮਾ ਕਰ ਰਹੇ ਨੇ। ਸਾਰਾ ਸਬਾਬ ਜੋ ਕੁਝ ਤੂੰ ਉਹਨਾਂ ਦੇ ਡੇਰੇ ਚੋਂ ਲਿਆਇਆ ਉਹਨੂੰ ਵਾਪਸ ਕਰਵਾਉਣਾ ਚਾਹੁੰਦੇ ਨੇ। ਏਦਾਂ ਦੀ ਲੀਲਾ ਵਰਤਾ ਰਹੇ ਨੇ, ਇਹਨਾਂ ਦਾ ਸੁਭਾਅ ਮੁੱਢ ਤੋਂ ਹੀ ਵੈਰਾਗੀ ਹੈ। ਭਾਈ ਮੱਖਣ ਸ਼ਾਹ ਤੇ ਮਾਤਾ ਨਾਨਕੀ ਜੀ ਏਦਾਂ ਬਚਨ ਕਰ ਰਹੇ, ਨੌਵੇਂ ਪਾਤਸ਼ਾਹ ਵੀ ਲਾਗੇ ਬੈਠੇ ਸਨ ਤੇ ਰਾਤ ਦਾ ਇੱਕ ਪਹਿਰ ਬੀਤ ਗਿਆ ਗੱਲਾਂ ਕਰਦਿਆਂ। ਆਓ ਇੱਥੋਂ ਅੱਗੇ ਕਥਾ ਦੀ ਲੜੀ ਟੋਰੀਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਤੇਗ ਬਹਾਦਰ ਸਿਮਰਿਆ ਹੈ। ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸੁਨ ਜਨਨੀ ਕੇ ਬਾਤ ਤੋ ਦੁਚਿੱਤਾ ਮੱਖਣ ਜਾ।
ਮਾਤਾ ਨਾਨਕੀ ਜੀ ਦੇ ਬਚਨ ਭਾਈ ਮੱਖਣ ਸ਼ਾਹ ਨੇ ਸੁਣੇ, ਜੋ ਜੋ ਬਚਨ ਮਾਤਾ ਜੀ ਨੇ ਸੁਣਾਏ ਉਹ ਸਾਰੀ ਵਾਰਤਾਲਾਪ ਭਾਈ ਮੱਖਣ ਸ਼ਾਹ ਨੇ ਸੁਣੀ ਹੈ। ਫਿਰ ਇਹ ਵੀ ਸੁਣਿਆ ਜੋ ਮਾਤਾ ਨੇ ਕਿਹਾ ਕਿ ਤੁਸੀਂ ਇਹ ਸਾਰਾ ਸਮਾਨ ਜੋ ਕੁਝ ਲੈ ਕੇ ਆਏ ਹੋ ਧੀਰਮੱਲ ਦੇ ਡੇਰੇ ਤੋਂ, ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਰਜ਼ੀ ਹੈ ਤਾਂ ਫਿਰ ਇਹਨਾਂ ਦੀ ਮਰਜ਼ੀ ਨਾਲ ਆਪਾਂ ਨੂੰ ਚੱਲਣਾ ਚਾਹੀਦਾ, ਵਾਪਸ ਮੋੜ ਦਿਓ। ਉਹ ਮੱਖਣ ਸ਼ਾਹ ਦੇ ਮਨ ਵਿਚ ਦੁਚਿੱਤੀ ਹੈ। ਮੱਖਣ ਸ਼ਾਹ ਦੇ ਮਨ ਵਿਚ ਇਸ ਗੱਲ ਦੀ ਦੁਚਿੱਤੀ ਹੈ ਵੀ ਉਹ ਏਡਾ ਵੱਡਾ ਪਾਪੀ ਹੈ ਜਿਹਨੇ ਸਤਿਗੁਰਾਂ ਤੇ ਗੋਲੀ ਤੱਕ ਚਲਵਾਈ ਹੈ, ਉਹਦੇ ਤੇ ਦਇਆ ਨਹੀਂ ਕਰਨੀ ਚਾਹੀਦੀ, ਉਹਦੇ ਤੇ ਖਿਮਾ ਨਹੀਂ ਕਰਨੀ ਚਾਹੀਦੀ। ਇਸ ਕਰਕੇ ਮੱਖਣ ਸ਼ਾਹ ਦਾ ਮਨ ਜਿਹੜਾ ਹੈ ਉਹ ਦੁਚਿੱਤਾ ਹੈ।
ਬੌਰ ਕਯੋ ਨੈ ਦੇਰ ਕਰ ਜਾਓ ਧੀਰ ਮਲ ਛਾਨ।
ਸਤਿਗੁਰੂ ਜੀ ਬੈਠੇ ਸਨ ਲਾਗੇ, ਮਹਾਰਾਜ ਜੀ ਫਿਰ ਬੋਲੇ, ਕਹਿਣ ਲੱਗੇ ਮੱਖਣ ਸ਼ਾਹ ਹੁਣ ਦੇਰੀ ਨਾ ਕਰ, ਇਹ ਜਿੰਨਾ ਸਮਾਨ ਤੂੰ ਧੀਰ ਮਲ ਦੇ ਡੇਰੇ ਤੋਂ ਲੈ ਕੇ ਆਇਆ ਇਹ ਸਾਰਾ ਸਮਾਨ ਮਾਇਆ ਦੇ ਸਮੇਤ ਉਹਨੂੰ ਵਾਪਸ ਕਰ ਦਿਓ, ਵਾਪਸ ਮੋੜ ਦਿਓ।
ਜੋ ਪਈ ਫੇਰੋ ਵਸਤੂ ਜਿਤਕ ਤਿੰਨ ਕੇਰੇ।
ਜਿਹੜੀਆਂ ਵਸਤੂਆਂ ਤੁਸੀਂ ਉਹਨਾਂ ਦੇ ਡੇਰੇ ਤੋਂ ਲੈ ਕੇ ਆਏ ਹੋ, ਜਿਹੜੀਆਂ ਉਹਨਾਂ ਦੀਆਂ ਵਸਤੂਆਂ ਨੇ ਉਹ ਵੀ ਸਾਰੀਆਂ ਫੇਰ ਦਿਓ, ਮੋੜ ਦਿਓ।
ਨਿਜ ਧਨ ਕੋ ਵੀ ਦੀਜੈ ਫੇਰੇ।
ਫਿਰ ਆਪਣੀ ਮਾਇਆ ਵੀ ਦਿਓ, ਜਿਹੜੀ ਮਾਇਆ ਤੁਸੀਂ ਸਾਨੂੰ ਚੜਾਵਾ ਚੜਾਇਆ ਸੀ 500 ਸ਼ਰਫੀਆਂ ਸੋਨੇ ਦੀਆਂ, ਇਹ ਵੀ ਤੁਸੀਂ ਵਾਪਸ ਮੋੜ ਆਓ, ਇਹ ਵੀ ਧੀਰ ਮੱਲ ਨੂੰ ਹੀ ਵਾਪਸ ਦੇ ਆਓ।
ਚੰਚਲ ਲਛਮੀ ਸਿਰ ਨਾ
ਰਹਿਤੇ। ਇਹ ਮਾਇਆ ਜਿਹੜੀ ਹੈ ਇਹ ਚੰਚਲ ਹੈ, ਇਹ ਚੰਚਲ ਲਛਮੀ ਹੈ, ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੀ, ਅੱਜ ਇੱਥੇ ਕੱਲ ਉੱਥੇ ਪਰਸੋਂ ਕਿਤੇ। ਇਹ ਮਾਇਆ ਦਾ ਸੁਭਾਅ ਹੀ ਐਸਾ ਇਹ ਚੰਚਲ ਲਛਮੀ ਹੈ, ਇੱਕ ਜਗ੍ਹਾ ਤੇ ਟਿਕ ਕੇ ਨਹੀਂ ਰਹਿੰਦੀ, ਇਹ ਚਲਾਏ ਮਾਨ ਹੁੰਦੀ ਹੈ।
ਆਏ ਸੁਖ ਚਿਤ ਗਈ ਦੈਤ ਹੈ।
ਜਦੋਂ ਇਹ ਆਉਂਦੀ ਆ ਉਦੋਂ ਮਨ ਨੂੰ ਖੁਸ਼ੀ ਹੁੰਦੀ ਹੈ, ਪਰ ਜਦੋਂ ਇਹ ਜਾਂਦੀ ਆ ਉਦੋਂ ਮਨ ਦੁਖੀ ਹੁੰਦਾ। ਇਹ ਮਾਇਆ ਹੈ ਹੀ ਚੰਚਲ ਐਸੀ। ਮੱਖਣ ਸ਼ਾਹ ਆਉਂਦਿਆਂ ਮਨ ਚ ਖੁਸ਼ੀ ਹੁੰਦੀ ਹੈ, ਪਰ ਜਦੋਂ ਇਹ ਚਲੀ ਜਾਂਦੀ ਹੈ ਜਾਂਦੀ ਆ ਉਦੋਂ ਚਿੱਤ ਨੂੰ ਦਹਿੰਦੀ ਹੈ, ਉਦੋਂ ਇਹ ਚਿੱਤ ਨੂੰ ਦੁਖੀ ਕਰਦੀ ਹੈ।
ਲੋਭੀ ਇਸੇ ਤੋਂ ਪਾਪ ਅਨੇਕ।
ਲੋਭੀ ਬੰਦੇ ਨੇ ਲਾਲਚੀ, ਜਿਨ੍ਹਾਂ ਦੇ ਮਨ ਚ ਮਾਇਆ ਦਾ ਧਨ ਦਾ ਲੋਭ ਹੈ, ਉਹ ਇਸ ਮਾਇਆ ਵਾਸਤੇ ਅਨੇਕ ਪ੍ਰਕਾਰ ਦੇ ਪਾਪ ਕਰਦੇ ਨੇ, ਅਨੇਕਾਂ ਪ੍ਰਕਾਰ ਦੇ ਪਾਪ ਕਰਦੇ, ਕਿਉਂਕਿ ਲੋਭੀ ਬੰਦਾ ਹੀ ਪਾਪ ਕਰਦਾ। ਜਾਂ ਇਸ ਤਰ੍ਹਾਂ ਕਹਿ ਲਈਏ, ਜੇ ਕੋਈ ਪੁੱਛੇ ਵੀ ਲੋਭ ਦਾ ਬਾਪ ਪਾਪ ਦਾ ਬਾਪ ਕੌਣ ਹੈ, ਤੇ ਫਿਰ ਉਹਦਾ ਜਵਾਬ ਇਹ ਹੈ ਵੀ ਪਾਪ ਦਾ ਬਾਪ ਲੋਭ ਹੈ। ਜੈਸੇ ਬੜੇ ਗੁਣ ਲੋਭ ਤੇ ਜਾਤ ਪਰਾਏ। ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਚ ਪੰਕਤੀ ਲਿਖੀ ਹੈ, ਜੈਸੇ ਬੜੇ ਗੁਣ ਲੋਭ ਤੇ ਜਾਤ ਪਰਾਏ ਜਦੋਂ ਲਾਲਚ ਆ ਜਾਂਦਾ ਉਦੋਂ ਸਾਰੇ ਗੁਣ ਸ਼ੁਭ ਚਲੇ ਜਾਂਦੇ ਨੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਮੱਖਣ ਸ਼ਾਹ, ਜਿੰਨੇ ਪਾਪ ਨੇ ਦੁਨੀਆਂ ਦੇ ਉਹਨਾਂ ਪਾਪਾਂ ਦਾ ਮੂਲ ਲੋਭ ਹੈ। ਲੋਭੀ ਬੰਦਾ ਕੋਈ ਵੀ ਪਾਪ ਕਰ ਗੁਜ਼ਰਦਾ ਹੈ।
ਕਰਤ ਕਰਤ ਮਿਤੁ ਲੈਬ ਬੇਕ,
ਤੇ ਲਾਲਚੀ ਬੰਦਾ ਪਾਪ ਕਰਦਿਆਂ ਕਰਦਿਆਂ ਮੌਤ ਨੂੰ ਪ੍ਰਾਪਤ ਹੋ ਜਾਂਦਾ ਅਵਵੇਕ ਪੁਣੇ ਵਿਚ, ਪਰ ਉਹ ਪਾਪ ਕਰਨੋਂ ਬਾਅਦ ਨਹੀਂ ਆਉਂਦਾ।
ਜਿਉ ਪ੍ਰਭ ਰਾਖੈ ਤਿਮ ਏ ਰਹੈ, ਸ਼ਬਦ ਵਿਖੈ ਸ਼੍ਰੀ ਨਾਨਕ ਕਾ।
ਭਾਈ ਮੱਖਣ ਸ਼ਾਹ ਜੀ, ਇਹ ਜਿਹੜੀ ਮਾਇਆ ਨਾ, ਇਹਨੂੰ ਜਿਵੇਂ ਪਰਮੇਸ਼ਰ ਰੱਖਦਾ ਹੈ ਤਿਵੇਂ ਰਹਿੰਦੀ ਹੈ। ਇਹ ਸੁਤੰਤਰ ਨਹੀਂ ਹੈ, ਇਹ ਮਾਇਆ ਪਰਤੰਤਰ ਹੈ, ਪਰਮਾਤਮਾ ਦੇ ਅਧੀਨ ਹੈ, ਪਰਮੇਸ਼ਰ ਦੇ ਅਧੀਨ ਹੈ। ਇਸ ਮਾਇਆ ਚ ਪਰਮੇਸ਼ਰ ਦਾ ਅਕਸ਼ ਹੈ, ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਹੈ ਨਾ, ਅਸਗਾ ਅਸ ਉਸਗਾ। ਜਿਹੜੀ ਇਹ ਮਾਇਆ, ਇਹਦੇ ਵਿਚ ਪਰਮਾਤਮਾ ਦਾ ਅਕਸ਼ ਹੈ, ਪਰਮੇਸ਼ਰ ਦੀ ਚੇਤਨਤਾ ਕਰਕੇ ਮਾਇਆ ਚਲਾਏਮਾਨ ਹੁੰਦੀ ਹੈ। ਜਿਵੇਂ ਇਸ ਮਾਇਆ ਨੂੰ ਪਰਮੇਸ਼ਰ ਰੱਖਦਾ ਤਿਵੇਂ ਰਹਿੰਦੀ ਹੈ। ਇਹਦਾ ਤਾਤ ਪਰਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਚ ਸ੍ਰੀ ਰਾਗ ਦੇ ਵਿਚ ਸਮਝਾਇਆ ਹੈ, ਉਹ ਸੁਣਨਾ ਕਰੋ।
ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ, ਅਛਲ ਛਲਾਈ ਮੈਂ ਛਲੈ, ਮੈਂ ਕਹੁ ਕਰਾਰਾ ਕਰ ਸਕੈ।
ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੀਆਂ ਪੰਕਤੀਆਂ ਨੇ, ਮੱਖਣ ਸ਼ਾਹ ਸੋਹਣੇ ਸ੍ਰੀ ਰਾਗ ਦੀਆਂ ਪੰਕਤੀਆਂ ਨੇ, ਜੋ ਸਤਿਗੁਰਾਂ ਦੀਆਂ ਇਹ ਪਾਵਨ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ, ਕਿ ਇਹ ਜਿਹੜੀ ਮਾਇਆ ਹੈ ਨਾ, ਇਹ ਅਛਲ ਹੈ, ਇਹਨੂੰ ਕੋਈ ਛਲ ਨਹੀਂ ਸਕਦਾ, ਇਹ ਸਾਰਿਆਂ ਨੂੰ ਛਲ ਲੈਂਦੀ ਹੈ। ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ, ਏਡੀ ਵੱਡੀ ਛਲੀਆ ਹੈ ਕਿ ਇਹਨੇ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ, ਮਹੇਸ਼, ਉਹਨਾਂ ਨੂੰ ਵੀ ਛਲ ਲਿਆ, ਪਰ ਇਹਨੂੰ ਨਹੀਂ ਕੋਈ ਛਲ ਸਕਦਾ। ਅਛਲ ਛਲ ਹੈ, ਇਹਨੂੰ ਕੋਈ ਨਹੀਂ ਛਲ ਸਕਦਾ, ਤੇ ਨਾ ਹੀ ਇਹਨੂੰ ਕੋਈ ਕਟਾਰ ਨਾਲ ਘਾਉ ਕਰ ਸਕਦਾ, ਨਾ ਘਾਉ ਕਟਾਰਾ ਕਰ ਸਕਦਾ। ਕਟਾਰ ਕਹਿੰਦੇ ਨੇ ਸ਼ਸਤਰ ਨੂੰ, ਹੱਥ ਚ ਫੜ ਕੇ ਚਲਾਉਣ ਵਾਲਾ ਇੱਕ ਸ਼ਸਤਰ ਕਟਾਰ। ਕਹਿੰਦੇ ਕਟਾਰ ਨਾਲ ਇਹਨੂੰ ਘਾਇਲ ਨਹੀਂ ਕੀਤਾ ਜਾ ਸਕਦਾ, ਜਿਹੜੀ ਇਹ ਮਾਇਆ ਹੈ ਇਹਨੂੰ ਘਾਉ ਦੇ ਕੇ ਇਹਨੂੰ ਮਾਰਿਆ ਨਹੀਂ ਜਾ ਸਕਦਾ।
ਜਿਉ ਸਾਹਿਬ ਰੱਖੈ ਤਿਉ ਰਹਿ,
ਇਹ ਜਿਹੜੀ ਮਾਇਆ ਹੈ ਨਾ, ਇਹਨੂੰ ਜਿਵੇਂ ਉਹ ਪਰਮਾਤਮਾ ਰੱਖਦਾ ਤਿਵੇਂ ਇਹ ਰਹਿੰਦੀ ਹੈ, ਇਹ ਆਪਣੀ ਮਰਜ਼ੀ ਨਾਲ ਨਹੀਂ ਚੱਲਦੀ। ਜਿਵੇਂ ਪਰਮੇਸ਼ਰ ਅਕਾਲ ਪੁਰਖ ਇਸ ਮਾਇਆ ਨੂੰ ਰੱਖਦਾ ਹੈ, ਤਿਵੇਂ ਇਹ ਮਾਇਆ ਰਹਿੰਦੀ ਹੈ, ਉਸੇ ਤਰ੍ਹਾਂ ਹੀ ਇਹ ਮਾਇਆ ਵਿਚਰਦੀ ਹੈ।
ਇਸ ਲੋਭੀ ਕਾ ਜੀਓ ਚੱਲ ਪਲੈ,
ਜਿਹੜਾ ਇਹ ਲੋਭੀ ਜੀਵ ਹੈ, ਜਿਹਦੇ ਅੰਦਰ ਮਾਇਆ ਦੀ ਲਾਲਚ ਬਿਰਤੀ ਬਣੀ ਹੋਈ ਹੈ, ਲੋਭ ਬਿਰਤੀ ਬਣੀ ਹੋਈ ਹੈ, ਉਸ ਲੋਭੀ ਬੰਦੇ ਦਾ ਜਿਹੜਾ ਹਿਰਦਾ ਹੈ, ਮਨ ਹੈ, ਉਹ ਪਰਮਾਤਮਾ ਵੱਲੋਂ ਟਲ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਮਾਇਆ ਦੀ ਬਿਰਤੀ ਬਣੀ ਹੁੰਦੀ ਹੈ। ਮਾਇਆ ਮਨੋ ਨਾ ਵਿਸਰੈ, ਮੰਗ ਹੈ ਦਮਾ ਦਮ, ਇਹੋ ਜੀ ਉਹਦੀ ਹਾਲਤ ਬਣੀ ਹੁੰਦੀ ਹੈ ਵੀ ਉਹਦਾ ਮਨ ਪਰਮਾਤਮਾ ਵੱਲੋਂ ਟਲਿਆ ਰਹਿੰਦਾ ਹੈ, ਪਰਮੇਸ਼ਰ ਵੱਲੋਂ ਟਲਿਆ ਰਹਿੰਦਾ, ਤੇ ਲੋਭੀ ਦਾ ਮਨ ਇਸ ਮਾਇਆ ਵਿੱਚ ਹੀ ਲੱਗਾ ਰਹਿੰਦਾ ਹੈ।
ਜੋ ਪਈ ਛਲ ਤੇ ਛਲੀ ਨਾ ਜਾਵੇ ਮਾਇਆ।
ਭਾਈ ਮੱਖਣ ਸ਼ਾਹ, ਇਹ ਮਾਇਆ ਇਹੋ ਜੀ ਹੈ ਕਿ ਛਲ ਕਰਕੇ ਛਲੀ ਨਹੀਂ ਜਾਂਦੀ। ਜੇ ਛਲ ਕਰਕੇ ਇਹਨੂੰ ਛਲਣਾ ਚਾਹੀਏ, ਤੇ ਇਹੋ ਜੀ ਬਲਵਾਨ ਹੈ ਇਹ ਮਾਇਆ ਕਿ ਅਸੀਂ ਆਪਣੇ ਕਿਸੇ ਛਲ ਤੇ ਕਪਟ ਨਾਲ ਇਹਨੂੰ ਛਲ ਨਹੀਂ ਸਕਦੇ।
ਆਦਿ ਕਟਾਰ ਨਾ ਆਯੁਧ ਗਾਇਆ,
ਇਹਨੂੰ ਮਾਰਨਾ ਚਾਹੀਏ ਤੇ ਕਿਰਪਾਨ ਨਾਲ, ਗੋਲੀ ਨਾਲ, ਸ਼ਸਤਰ ਅਸਤਰ ਨਾਲ ਇਹਨੂੰ ਅਸੀਂ ਮਾਰ ਨਹੀਂ ਸਕਦੇ। ਮਾਰਨਾ ਤਾਂ ਇੱਕ ਪਾਸੇ ਰਿਹਾ, ਵੀ ਇਹਨੂੰ ਘਾਇਲ ਵੀ ਨਹੀਂ ਕਰ ਸਕਦੇ, ਇਹੋ ਜੀ ਇਹ ਮਾਇਆ ਹੈ।
ਤੋ ਨਰਨ ਕੇ ਮਨ ਕਲਪਲੈ,
ਫਿਰ ਵੀ ਇਹ ਜਿਹੜੀ ਮਾਇਆ ਨਾ, ਜਿਹੜੀ ਮਨੁੱਖਾਂ ਦੇ ਹਿਰਦਿਆਂ ਦੇ ਵਿਚ ਆਉਂਦੀ ਹੈ, ਉਹਨਾਂ ਮਨੁੱਖਾਂ ਦਾ ਹਿਰਦਾ ਪਰਮਾਤਮਾ ਵੱਲੋਂ ਟਲ ਜਾਂਦਾ ਹੈ।
ਹਮਕੋ ਸਭ ਤੇ ਬਹੁਤੀ ਮਿਲੈ,
ਹਰ ਇੱਕ ਲੋਭੀ ਤੇ ਲਾਲਚੀ ਬੰਦੇ ਦੇ ਮਨ ਚ ਖਿਆਲ ਹੁੰਦਾ ਹੈ ਕਿ ਇਹ ਮਾਇਆ ਮੈਨੂੰ ਸਾਰਿਆਂ ਤੋਂ ਜ਼ਿਆਦਾ ਮਿਲੀ, ਸਭ ਤੋਂ ਵੱਧ, ਸਭ ਤੋਂ ਅੱਧ ਕੇ ਮਾਇਆ ਮੇਰੇ ਕੋਲ ਹੋਣੀ ਚਾਹੀਦੀ ਹੈ, ਇਹ ਧਨ ਮੇਰੇ ਕੋਲ ਹੋਣਾ ਚਾਹੀਦਾ। ਲੋਭੀ ਤੇ ਲਾਲਚੀ ਮਨੁੱਖ ਦੇ ਹਿਰਦੇ ਵਿਚ ਇਸ ਤਰ੍ਹਾਂ ਦਾ ਸੰਕਲਪ ਹੁੰਦਾ ਹੈ।
ਸੰਚਨ ਪਾਲਨ ਨਾਸ਼ ਮਜਾਰ,
ਕਹਿੰਦੇ ਇਸ ਮਾਇਆ ਨੂੰ ਪਹਿਲਾਂ ਇਕੱਠਾ ਕਰਨ ਦਾ ਦੁੱਖ, ਫਿਰ ਇਹਨੂੰ ਸਾਂਭ ਕੇ ਰੱਖਣ ਦਾ ਦੁੱਖ, ਤੇ ਫਿਰ ਜਦੋਂ ਇਹ ਨਸ਼ਟ ਹੁੰਦੀ ਹੈ ਉਦੋਂ ਵੀ ਦੁੱਖ, ਤਿੰਨਾਂ ਕਾਲਾਂ ਚ ਦੁੱਖ ਹੀ ਦਿੰਦੀ ਹੈ। ਪਹਿਲਾਂ ਇਕੱਠਾ ਕਰਨ ਵੇਲੇ ਦੁੱਖ, ਕਿੰਨੀ ਮੁਸੀਬਤ ਝੱਲ ਝੱਲ ਕੇ ਬੰਦਾ ਇਹਨੂੰ ਇਕੱਠਾ ਕਰਦਾ, ਫਿਰ ਸਾਂਭ ਕੇ ਰੱਖਣ ਦਾ ਦੁੱਖ ਵੀ ਕੋਈ ਚੋਰੀ ਨਾ ਕਰਕੇ ਲੈ ਜਾਏ, ਫਿਰ ਜਦੋਂ ਇਹ ਨਾਸ ਹੁੰਦੀ ਹੈ ਖਤਮ ਹੁੰਦੀ ਹੈ ਫਿਰ ਵੀ ਦੁੱਖ, ਇਹ ਤਿੰਨਾਂ ਕਾਲਾਂ ਵਿਚ ਹੀ ਦੁੱਖ ਦਿੰਦੀ ਹੈ।
ਦੁੱਖਦਾਇਕ ਧਨ ਕੋ ਨਿਰਧਾਰ,
ਮੱਖਣ ਸ਼ਾਹ, ਇਹ ਤਿੰਨਾਂ ਕਾਲਾਂ ਵਿਚ ਦੁੱਖ ਦੇਣ ਵਾਲੀ ਮਾਇਆ ਹੈ। ਸੰਚਦਿਆਂ, ਇਕੱਠਾ ਕਰਕੇ ਪਾਲਦਿਆਂ ਤੇ ਇਹਦਾ ਨਾਸ ਕਰਦਿਆਂ, ਤਿੰਨਾਂ ਕਾਲਾਂ ਦੇ ਵਿਚ ਹੀ ਇਹ ਦੁੱਖਦਾਇਕ ਹੈ, ਦੁੱਖ ਦੇਣ ਵਾਲੀ, ਨਿਰਧਾਰਤ ਕਰ ਲੈ।
ਪੋ ਮੱਖਣ ਕਿਉਂ ਚਿੰਤਾ ਕਰੇ, ਦਿਓ ਧੀਰ ਮਲ ਪੁਰ ਦੁੱਖ ਹਰੈ।
ਇਹ ਧੀਰ ਬਾਬਾ ਭਾਈ ਮੱਖਣ ਸ਼ਾਹ ਜੀ, ਕਿਉਂ ਤੁਸੀਂ ਆਪਣੇ ਮਨ ਚ ਚਿੰਤਾ ਕਰਦੇ ਹੋ, ਕਿਉਂ ਤੁਸੀਂ ਆਪਣੇ ਮਨ ਚ ਫਿਕਰ ਕਰਦੇ ਹੋ, ਜਾਓ, ਇਹ ਜਿਹੜੀ ਮਾਇਆ ਹੈ, ਇਹ ਮਾਇਆ ਨਾਲ ਜਿਹੜੀਆਂ ਹੋਰ ਵਸਤੂਆਂ ਪਦਾਰਥ ਨੇ, ਇਹ ਸਾਰੀਆਂ ਧੀਰ ਮਲ ਨੂੰ ਵਾਪਸ ਦੇ ਦਿਓ, ਤਾਂ ਜੋ ਉਹਦੇ ਮਨ ਦਾ ਦੁੱਖ ਦੂਰ ਹੋ ਜਾਏ, ਕਿਉਂਕਿ ਧੀਰ ਮਲ ਬੜਾ ਦੁਖੀ ਹੈ, ਉਹ ਬੜੇ ਦੁੱਖ ਨਾਲ ਬੈਠਾ ਹੋਇਆ ਆਪਣੇ ਘਰ ਚ। ਇਹ ਮਾਇਆ ਤੁਸੀਂ ਉਹਨਾਂ ਨੂੰ ਦੇ ਆਓ, ਤਾਂ ਜੋ ਧੀਰ ਮਲ ਦਾ ਦੁੱਖ ਹਰਿਆ ਜਾਵੇ।
ਲੋਭੀ ਧਨ ਤੇ ਸੁਖ ਕੋ ਚਾਹੇ,
ਲੋਭੀ ਬੰਦਾ, ਲਾਲਚੀ ਬੰਦਾ ਹੈ, ਉਹ ਧਨ ਦੇ ਨਾਲ ਹੀ ਸੁਖ ਚਾਹੁੰਦਾ। ਉਹ ਕਹਿੰਦਾ ਮਾਇਆ ਆਏਗੀ ਤੇ ਸੁਖ ਆਵੇਗਾ, ਮਾਇਆ ਆਵੇਗੀ ਧਨ ਆਵੇਗਾ ਤੇ ਖੁਸ਼ੀ ਹੋਵੇਗੀ। ਲਾਲਚੀ ਬੰਦਾ ਹਮੇਸ਼ਾ ਧਨ ਤੋਂ ਹੀ ਸੁਖ ਚਾਹੁੰਦਾ ਹੈ।
ਇਸ ਦਿਨ ਇਹ ਦਿਨ ਕੋ ਉਰਦਾ ਹੈ,
ਇਹ ਜਿਹੜੀ ਮਾਇਆ ਰਾਤ ਦਿਨ ਲਾਲਚੀ ਬੰਦਿਆਂ ਦੇ ਹਿਰਦਿਆਂ ਨੂੰ ਸਾੜਦੀ ਹੈ, ਰਾਤ ਦਿਨ ਲਾਲਚੀ ਮਨੁੱਖਾਂ ਦੇ ਹਿਰਦਿਆਂ ਨੂੰ ਦਉਂਦੀ ਹੈ।
ਅਪਰ ਵਿਚਾਰ ਕਰੋ ਨਾ ਕੋਈ
ਹੋਰ, ਕੋਈ ਵਿਚਾਰ ਤੁਸੀਂ ਆਪਣੇ ਮਨ ਚ ਨਾ ਕਰੋ, ਕਿਸੇ ਵੀ ਪ੍ਰਕਾਰ ਦੀ ਵਿਚਾਰ ਆਪਣੇ ਮਨ ਚ ਨਾ ਕਰੋ। ਜਿੰਨੀਆਂ ਵਸਤੂਆਂ ਤੁਸੀਂ ਧੀਰ ਮਲ ਦੇ ਕੋਲੋਂ ਲੈ ਕੇ ਆਇਓ, ਚਾਹੇ ਉਹ ਸਾਡੀਆਂ ਸੀ ਚਾਹੇ ਉਹ ਧੀਰ ਮਲ ਦੀਆਂ ਸੀ, ਉਹ ਸਾਰੀਆਂ ਵਸਤੂਆਂ ਤੁਸੀਂ ਉਹਨਾਂ ਨੂੰ ਵਾਪਸ ਕਰ ਦਿਓ, ਵਾਪਸ ਮੋੜ ਦਿਓ, ਆਪਣੇ ਮਨ ਚ ਹੋਰ ਕਿਸੇ ਪ੍ਰਕਾਰ ਦਾ ਫਿਕਰ ਨਾ ਕਰੋ।
ਹੋਰ ਬਾਕੀ ਸ਼੍ਰਿੰਖਲ ਤੇ ਰੁਕ ਗਏ।
ਮੱਖਣ ਸ਼ਾਹ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸੁਣੇ, ਬੜੇ ਦਲੀਲ ਪੂਰਵਕ ਬਚਨ ਹਨ, ਤੇ ਕਹਿੰਦੇ ਗੁਰੂ ਦੇ ਬਚਨਾਂ ਦਾ ਇਹ ਸੰਗਲ ਹੈ, ਜਿਸ ਸੰਗਲ ਵਿਚ ਮੱਖਣ ਸ਼ਾਹ ਦਾ ਮਨ ਬੱਝਿਆ ਗਿਆ। ਨਹੀਂ ਤਾਂ ਮੱਖਣ ਸ਼ਾਹ ਦਾ ਮਨ ਨਹੀਂ ਸੀ ਮੰਨਦਾ ਕਿ ਧੀਰ ਮਲ ਨੂੰ ਇਹ ਵਸਤੂਆਂ ਮੋੜੀਏ ਤੇ ਜਿਹੜੇ ਉਹਦੇ ਬੰਦੇ ਬੰਨ ਕੇ ਲਿਆਂਦੇ ਨੇ ਇਹਨਾਂ ਨੂੰ ਇਸੇ ਤਰ੍ਹਾਂ ਛੱਡ ਦਈਏ। ਧੀਰ ਮਲ ਦਾ ਮਨ ਨੀ, ਬਾਬੇ ਮੱਖਣ ਸ਼ਾਹ ਦਾ ਮਨ ਨਹੀਂ ਸੀ ਮੰਨਦਾ, ਪਰ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਜਿਹੜੇ ਸੰਗਲ ਨੇ ਉਹ ਭਾਈ ਮੱਖਣ ਸ਼ਾਹ ਦੇ ਮਨ ਨੂੰ ਜਕੜੀ ਬੈਠੇ ਹਨ।
ਮੱਖਣ ਮਨ ਕੁੰਚਰ ਸਭ ਭਇਓ,
ਭਾਈ ਮੱਖਣ ਸ਼ਾਹ ਦਾ ਮਨ ਕੁੰਚਰ ਹਾਥੀ ਦੀ ਨਿਆਈ ਸੀ, ਉਹ ਤਾਂ ਦਲ ਦੇਣਾ ਚਾਹੁੰਦਾ ਸੀ ਧੀਰ ਮਲ ਨੂੰ, ਪਰ ਗੁਰੂ ਦੇ ਬਚਨਾਂ ਦੇ ਸੰਗਲ ਨਾਲ ਬੰਨਿਆ ਗਿਆ ਹੈ।
ਕਹਿਣ ਲੱਗਿਓ ਭੋ ਗੁਰੈ ਰਜਾਏ, ਹਮਰੋ ਬਸ ਨਾ ਚਲੈ ਕਿਸ ਭਾਏ।
ਭਾਈ ਮੱਖਣ ਸ਼ਾਹ ਜੀ ਲੁਬਾਣਾ ਉਸ ਵੇਲੇ ਬੋਲੇ ਸਤਿਗੁਰਾਂ ਦੇ ਬਚਨ ਸੁਣ ਕੇ, ਕਹਿਣ ਲੱਗੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜਾ ਹੈ, ਇਹ ਗੁਰੂ ਦੀ ਆਗਿਆ, ਗੁਰੂ ਦਾ ਹੁਕਮ ਹੈ, ਉਹਨਾਂ ਦੀ ਰਜਾ ਹੈ। ਜੇ ਗੁਰੂ ਦੀ ਰਜਾ ਤੇ ਫਿਰ ਸਾਡਾ ਕੀ ਬਸ ਚੱਲਦਾ, ਫਿਰ ਸਾਡਾ ਕੀ ਜ਼ੋਰ ਚੱਲਦਾ ਹੈ।
ਰਾਵਰ ਬਾਕਨ ਕੇ ਅਨਸਾਰਾ,
ਅਸੀਂ ਤਾਂ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਹਾਂ, ਜਿਵੇਂ ਇਹਨਾਂ ਦੇ ਬਚਨ ਨੇ ਉਸੇ ਤਰ੍ਹਾਂ ਇਹਨਾਂ ਦੇ ਬਚਨਾਂ ਦੇ ਅਨੁਸਾਰ ਹਾਂ।
ਇਸ ਪ੍ਰਕਾਰ ਹੈ ਮਤੋ ਹਮਾਰਾ,
ਸਤਿਗੁਰੂ ਜੀ ਇਸ ਤਰ੍ਹਾਂ ਬਚਨ ਕਰਦੇ ਨੇ ਤੇ ਫਿਰ ਸਾਡਾ ਮਤ ਵੀ ਇਹ ਹੈ, ਸਾਡਾ ਵੀ ਇਹੀ ਮਤ ਹੈ ਜੋ ਸਤਿਗੁਰੂ ਜੀ ਕਹਿ ਰਹੇ ਨੇ।
ਗੁਰਜਨਨੀ ਕੇ ਦੇਖਤ ਤਹਾ,
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਨਾਨਕੀ ਜੀ ਕੋਲ ਹੀ ਸਨ, ਉਹਨਾਂ ਦੇ ਵੇਖਦਿਆਂ ਵੇਖਦਿਆਂ
ਪ੍ਰੀਤਮ ਸੋ ਮੱਖਣ ਕਾ,
ਭਾਈ ਮੱਖਣ ਸ਼ਾਹ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ, ਜਿਹੜੇ ਇਹਨਾਂ ਦੇ ਸੇਵਕ ਸੀ ਉਹਨਾਂ ਸੇਵਕਾਂ ਨੂੰ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ
ਧੀਰ ਮਲ ਕੇ ਨਿਕਟ ਸਿਧਾਵੋ
ਜਾਓ ਜਿਹੜੇ ਉੱਥੇ ਹੋਰ ਵੀ ਧੀਰ ਮਲ ਦੇ ਬੰਦੇ ਬੰਨ ਕੇ ਲਿਆਂਦੇ ਸੀ ਉਹ ਵੀ ਉੱਥੇ ਹੀ ਬੈਠੇ ਸੀ ਆਪਣੇ ਸੇਵਕਾਂ ਨੂੰ ਭਾਈ ਮੱਖਣ ਸ਼ਾਹ ਜੀ ਕਹਿੰਦੇ ਵੀ ਏਦਾਂ ਕਰੋ ਤੁਸੀਂ ਹੁਣ ਸਾਰੇ ਇਹ ਜਿੰਨਾ ਸਮਾਨ ਪਿਆ ਏ ਚੁੱਕ ਕੇ ਧੀਰ ਮਲ ਦੇ ਕੋਲ ਜਾਓ ਧੀਰ ਮਲ ਦੇ ਡੇਰੇ ਤੇ
ਧੀਰ ਵਸਤ ਦਿਓ ਪੁਨਾ ਸੁਣਾਵੋ
ਇਹ ਮਾਇਆ ਤੇ ਵਸਤੂਆਂ ਪਦਾਰਥ ਸਾਰੀਆਂ ਧੀਰ ਮਲ ਨੂੰ ਦੇ ਦਿਓ ਜਾ ਕੇ ਤੇ ਨਾਲੇ ਧੀਰ ਮਲ ਨੂੰ ਇਹ ਗੱਲ ਸੁਣਾ ਦਿਆ ਜੇ ਧੀਰ ਮਲ ਨੂੰ ਮੇਰੇ ਵੱਲੋਂ ਇਹ ਗੱਲ ਸੁਣਾ ਦਿਆ ਜੇ ਜ਼ਰੂਰ
ਇਮ ਜਾਨੋ ਸਤਗੁਰ ਵਡਿਆਈ ਬੁਰੇ ਕਰਤ ਸੋ ਠੱਠੇ ਭਲਾਏ
ਇਹ ਗੱਲ ਧੀਰ ਮਲ ਨੂੰ ਜ਼ਰੂਰ ਕਹਿ ਦਿਓ ਜੇ ਮੇਰੇ ਵੱਲੋਂ ਕਿ ਆ ਵੇਖ ਇਹ ਸਤਿਗੁਰਾਂ ਦੀ ਵਡਿਆਈ ਹੈ ਕਿ ਤੂੰ ਉਨ੍ਹਾਂ ਦਾ ਬੁਰਾ ਕਰਦਾ ਤੇ ਉਹ ਫਿਰ ਵੀ ਤੇਰਾ ਭਲਾ ਕਰ ਰਹੇ ਇਹ ਆ ਗੁਰੂ ਦੀ ਵਡਿਆਈ ਬੁਰਿਆਂ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਗੁਰੂ ਦੀ ਵਡਿਆਈ ਹੈ ਕਿ ਤੂੰ ਉਨ੍ਹਾਂ ਨਾਲ ਬੁਰਾ ਕੀਤਾ ਹੈ ਪਰ ਉਹ ਫਿਰ ਵੀ ਤੇਰੇ ਨਾਲ ਭਲਿਆਈ ਕਰ ਰਹੇ ਨੇ
ਬਹੁਰ ਨਹੀਂ ਕਿਮ ਕਰਨੀ ਰਾਰ
ਵੱਲ ਨੂੰ ਚੰਗੀ ਤਰ੍ਹਾਂ ਸੁਚੇਤ ਕਰ ਦਿਆ ਜੇ ਕਿ ਕਿਤੇ ਦੁਬਾਰਾ ਮੁੜ ਕੇ ਰਾਰ ਨਾ ਕਰ ਬੈਠੇ ਦੁਬਾਰਾ ਕਿਤੇ ਮੁੜ ਕੇ ਇਹੋ ਜਿਹਾ ਝਗੜਾ ਨਾ ਕਰ ਬੈਠੇ
ਗੁਰ ਚਾਰਨ ਸੋ ਮਸਲਤ ਚਾਰ
ਦੁਰਾਚਾਰੀਆਂ ਬੰਦਿਆਂ ਨਾਲ ਉਹ ਮਸਲਤ ਕਰਦਾ ਸਲਾਹ ਕਰਦਾ ਜਿਹੜੇ ਉਹਦੇ ਸਲਾਹਕਾਰ ਨੇ ਸਿੰਘੇ ਮਸੰਦ ਵਰਗੇ ਉਹ ਵੀ ਦੁਰਾਚਾਰੀ ਮਾੜੇ ਭੈੜੇ ਵਿਵਹਾਰ ਵਾਲੇ ਹਨ
ਸਤਿਗੁਰ ਕਰਨਾ ਤੇਮ ਭਏ ਵਸਤੂ ਅਪਰਾਧੀ ਕੋ ਦੇ
ਗੁਰੂ ਤੇਗ ਬਹਾਦਰ ਸਾਹਿਬ ਦੀ ਕਰੁਣਾ ਹੈ ਉਹਨਾਂ ਦੀ ਕਿਰਪਾ ਹੈ ਉਹਨਾਂ ਦੀ ਕਰੁਣਾ ਕਰਕੇ ਕਿਰਪਾ ਕਰਕੇ ਇਸ ਅਪਰਾਧੀ ਨੂੰ ਅਸੀਂ ਵਸਤੂਆਂ ਮੋੜਨ ਲੱਗੇ ਹਾਂ ਹਾਲਾਂਕਿ ਅਪਰਾਧੀ ਬੜਾ ਵੱਡਾ ਹੈ ਪਰ ਫਿਰ ਵੀ ਗੁਰੂ ਦੀ ਕਰੁਣਾ ਉਸ ਅਪਰਾਧੀ ਤੇ ਹੋਈ ਹੈ ਤੇ ਉਹਦੀਆਂ ਵਸਤੂਆਂ ਅਸੀਂ ਉਹਨੂੰ ਮੋੜਨ ਲੱਗੇ ਹਾਂ
ਭਲੀ ਭਈ ਨੈ ਆਯੁਧ ਚਾਲੇ ਚਲਤ ਜੇ ਨੈ ਪਾਇਤ ਕਿਤ ਭਾਲੇ
ਇਹ ਤਾਂ ਚੰਗਾ ਹੋਇਆ ਵੀ ਉੱਥੇ ਸ਼ਸਤਰ ਨਹੀਂ ਚੱਲੇ ਮੱਖਣ ਸ਼ਾਹ ਕਹਿੰਦੇ ਧੀਰ ਮਲ ਨੂੰ ਕਹਿ ਦਿਓ ਜੇ ਇਹ ਤੂੰ ਰੱਬ ਦਾ ਸ਼ੁਕਰ ਗੁਜ਼ਾਰ ਕਿ ਤੇਰੇ ਡੇਰੇ ਚ ਸ਼ਸਤਰ ਨਹੀਂ ਚੱਲੇ ਜੇ ਕਿਤੇ ਉੱਥੇ ਹਥਿਆਰ ਚੱਲ ਪੈਂਦੇ ਮੇਰੀ ਕਿਰਪਾਨ ਚੱਲ ਪੈਂਦੀ ਤੇ ਭਾਲਿਆ ਨਹੀਂ ਸੀ ਥਿਆਣੇ ਲੱਭਿਆ ਨਹੀਂ ਸੀ ਲੱਭਣੇ ਵੀ ਕਿੱਥੇ ਚਲੇ ਗਏ ਧੀਰ ਮਲ ਦੇ ਨਾਲ ਉਹਦੇ ਜਿੰਨੇ ਸਾਥੀ ਨੇ ਲੱਭਿਆ ਨਹੀਂ ਸੀ ਲੱਭਣੇ
ਜੀਵਤ ਰਹੋ ਦਰਬ ਪੁੰਨ ਪਾਇਆ ਏ ਸ਼੍ਰੀ ਤੇਗ ਬਹਾਦਰ ਦਾਇਆ
ਉਹ ਜੀਵਦਾ ਰਿਹਾ ਤੇ ਫੇਰ ਉਹਨੂੰ ਸਾਰਾ ਕੁਝ ਦਰਬ ਧਨ ਸਭ ਕੁਝ ਦੁਬਾਰਾ ਪ੍ਰਾਪਤ ਹੋ ਰਿਹਾ ਇਹ ਸਾਰੀ ਕਿਰਪਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਨਾਲੇ ਉਹਦੇ ਪ੍ਰਾਣ ਬਚ ਗਏ ਨੇ ਨਾਲੇ ਉਹਨੂੰ ਧਨ ਦੁਬਾਰਾ ਵਾਪਸ ਮਿਲ ਗਿਆ ਇਹ ਸਾਰੀ ਦਇਆ ਇਹ ਸਾਰੀ ਕਿਰਪਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ
ਇਮ ਕਹਿ ਪਥੇ ਸੋ ਮੱਖਣ ਸ਼ਾਹ
ਕਹਿ ਕੇ ਮੱਖਣ ਸ਼ਾਹ ਨੇ ਆਪਣੇ ਸੇਵਕ ਭੇਜੇ ਜਿਹੜੇ ਉਹ ਬੰਨ ਕੇ ਲਿਆਂਦੇ ਸੀ ਸਿਪਾਹੀ ਸਿੰਘੇ ਮਸੰਦ ਦੇ ਸਮੇਤ ਉਹ ਵੀ ਸਾਰੇ ਖੋਲ ਕੇ ਛੱਡ ਦਿੱਤੇ
ਵਸਤੂ ਅਖਿਲ ਸੌਂਪ ਕਰਤਾ ਏ
ਸਾਰੀਆਂ ਵਸਤੂਆਂ ਉਹਨਾਂ ਨੂੰ ਸੌਂਪ ਦਿੱਤੀਆਂ ਜਿਹੜੀਆਂ ਧੀਰ ਮਲ ਦੇ ਡੇਰੇ ਤੋਂ ਲਿਆਂਦੀਆਂ ਸਨ
ਸ਼੍ਰੀ ਗੁਰ ਕਿਮ ਵਸਤੂ ਫਿਰਵਾਏ ਪੌਦੇ ਮਿਰਦਲ ਸੇਜ ਪਰ ਜਾਏ
ਇਹ ਤਾਂ ਸਾਰੀਆਂ ਵਸਤੂਆਂ ਧੀਰ ਮਲ ਨੂੰ ਵਾਪਸ ਮੁੜਵਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਪਲੰਘੇ ਤੇ ਲੇਟ ਗਏ ਬੜੀ ਸੋਹਣੀ ਕੋਮਲ ਸੇਜਾ ਹੈ ਉਸ ਕੋਮਲ ਸੇਜਾ ਦੇ ਉੱਤੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ
ਮੱਖਣ ਉੱਠ ਬੰਧਨ ਕਰਕੇ
ਫਿਰ ਮੱਖਣ ਸ਼ਾਹ ਵੀ ਉੱਠਿਆ ਸਤਿਗੁਰਾਂ ਦੇ ਕੋਲੋਂ ਮੱਥਾ ਕਿਉਂਕਿ ਰਾਤ ਕਾਫੀ ਪੈ ਚੁੱਕੀ ਸੀ ਤੋ ਜਦੋਂ ਸਤਿਗੁਰੂ ਜੀ ਲੇਟੇ ਨੇ ਪਲੰਘੇ ਤੇ ਮੱਖਣ ਸ਼ਾਹ ਨੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਤੇ ਵੰਦਨਾ ਕਰਕੇ ਉੱਠੇ ਨੇ
ਸੌਂਪਤ ਵਸਤੂ ਸੰਭਾਲਣ ਕਰਕੇ
ਸਾਰੀਆਂ ਵਸਤੂਆਂ ਸੰਭਾਲ ਕੇ ਮੱਖਣ ਸ਼ਾਹ ਨੇ ਧੀਰ ਮਲ ਨੂੰ ਸੌਂਪ ਦਿੱਤੀਆਂ ਧੀਰ ਮਲ ਨੂੰ ਦੇ ਦਿੱਤੀਆਂ ਨੇ
ਖਿਲ ਦਈ ਵਸਤੂ ਜਬ ਫੇਰ
ਸਾਰੀਆਂ ਵਸਤੂਆਂ ਮੋੜ ਦਿੱਤੀਆਂ ਕੱਲੀ ਕੱਲੀ ਵਸਤੂ ਜਿਹੜੀ ਧੀਰ ਮਲ ਦੇ ਡੇਰਿਓਂ ਲਿਆਂਦੀ ਸੀ ਸਾਰੀਆਂ ਵਸਤੂਆਂ ਜਦੋਂ ਮੋੜ ਦਿੱਤੀਆਂ ਧੀਰ ਮਲ ਨੂੰ
ਪੁਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇਰ
ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਹਿ ਗਿਆ ਉਹ ਵੀ ਧੀਰਮਲ ਦੇ ਡੇਰੇ ਤੋਂ ਲਿਆਂਦਾ ਸੀ। ਮਹਾਰਾਜ ਜੀ ਦਾ ਸਰੂਪ ਜੋ ਭਾਈ ਗੁਰਦਾਸ ਜੀ ਕੋਲੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਜੀ ਨੇ ਲਿਖਵਾਇਆ ਸੀ ਉਹ ਸਰੂਪ ਧੀਰਮਲ ਦੇ ਕੋਲ ਸੀ। ਉਹ ਭਾਈ ਮੱਖਣ ਸ਼ਾਹ ਜੀ ਲੈ ਆਏ ਸਨ, ਸਾਰੀਆਂ ਵਸਤੂਆਂ ਮੋੜ ਦਿੱਤੀਆਂ, ਪਰ ਜਿਹੜਾ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਉਹ ਨੀ ਵਾਪਸ ਮੋੜਿਆ।
ਦਿਓ ਨਚੈ ਤੇ ਮੂਲਕ ਜਾਨ,
ਮੱਖਣ ਸ਼ਾਹ ਦਾ ਮਨ ਨੀ ਮੰਨਿਆ ਵੀ ਇਹੋ ਜਿਹੇ ਪਾਪੀ ਨੂੰ ਏਡੀ ਕੀਮਤੀ ਚੀਜ਼ ਦਈਏ।
ਰਹਿ ਗੁਰੂ ਤਿਗੀ ਇੱਛਾ ਥਾਨ,
ਮਨ ਕੀਤਾ ਵੀ ਤਾਂ ਅਮੋਲਕ ਵਸਤੂ ਹੈ, ਬੜੀ ਕੀਮਤੀ ਵਸਤੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇ ਇਹੋ ਜੇ ਪਾਪੀ ਧੀਰ ਮਲ ਨੂੰ ਕਾਹਨੂੰ ਮੋੜਨੀ ਹੈ। ਇਹ ਵਸਤੂ ਤਾਂ ਗੁਰੂ ਘਰ ਦੀ ਹੈ ਤੇ ਗੁਰੂ ਘਰ ਚ ਹੀ ਰਹਿਣੀ ਚਾਹੀਦੀ ਹੈ।
ਤੇ ਤਿਗ ਹੋਣਾ ਜੋਗ ਪਛਾਣ,
ਧੀਰ ਮਲ ਦੇ ਕੋਲ ਇਹੋ ਜਿਹਾ ਕੀਮਤੀ ਅਮੋਲਕ ਖਜ਼ਾਨਾ ਹੋਣਾ ਇਹ ਅਯੋਗ ਹੈ, ਇਹ ਯੋਗ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੀਰ ਮਲ ਦੇ ਘਰ ਹੋਵੇ।
ਗੁਰ ਘਰ ਮੈਰੇ ਉਚਿਤ ਸਮਾਨ,
ਇਹ ਵਸਤੂ ਗੁਰੂ ਘਰ ਵਿਚ ਹੀ ਰਹਿਣੀ ਚਾਹੀਦੀ ਹੈ, ਇਹੀ ਉਚਿਤ ਹੈ, ਇਹੀ ਸ੍ਰੇਸ਼ਟ ਹੈ।
ਗੁਰ ਜਨਨੀ ਤੋਂ ਬਾਨੀ ਪ੍ਰਾਏ, ਇਹ ਸਮਾਨ ਦੂਸਰ ਕੁਛ ਨਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਨਾਲ ਸਲਾਹ ਕੀਤੀ, ਮਾਤਾ ਨਾਨਕੀ ਜੀ ਨਾਲ ਮੱਖਣ ਸ਼ਾਹ ਨੇ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਵੀ ਬਾਕੀ ਤਾਂ ਸਾਰੀਆਂ ਵਸਤੂਆਂ ਮੋੜ ਦਿੰਦੇ ਆ, ਆਪਾਂ ਮੋੜ ਵੀ ਦਿੱਤੀਆਂ, ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਇਹ ਬੜੀ ਅਮੋਲਕ ਵਸਤੂ ਹੈ, ਤੇ ਮੇਰਾ ਮਨ ਨਹੀਂ ਮੰਨਦਾ ਵੀ ਏਡੀ ਕੀਮਤੀ ਵਸਤੂ ਧੀਰ ਮਲ ਦੇ ਘਰ ਚ ਹੋਵੇ। ਉਹ ਤਾਂ ਅਯੋਗ ਆਦਮੀ, ਉਹਦੇ ਘਰ ਚ ਏਡਾ ਕੀਮਤੀ ਖਜ਼ਾਨਾ ਨਹੀਂ ਹੋਣਾ ਚਾਹੀਦਾ, ਤੇ ਮੇਰਾ ਮਨ ਇਹ ਕਹਿੰਦਾ ਵੀ ਇਹ ਸਰੂਪ ਆਪਾਂ ਆਪਣੇ ਘਰ ਹੀ ਰੱਖ ਲਈਏ, ਬਾਕੀ ਚੀਜ਼ਾਂ ਸਾਰੀਆਂ ਮੋੜ ਦਿੰਦੇ ਆ।
ਮੈਂ ਫੇਰੋ ਐਸੇ ਮਤ ਮੇਰਾ, ਨਿਜ ਘਰ ਮੈਂ ਕਰਵਾਵੋ ਡੇਰਾ।
ਮਾਤਾ ਜੀ ਮੇਰਾ ਮਨ ਇਹ ਨਹੀਂ ਕਰਦਾ ਵੀ ਇਹ ਸਰੂਪ ਉਹਨੂੰ ਵਾਪਸ ਮੋੜੀਏ, ਇਸ ਕਰਕੇ ਮੇਰੇ ਮਨ ਦੀ ਇਹ ਮਰਜ਼ੀ ਹੈ ਕਿ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਪਾਵਨ ਸਰੂਪ ਹੈ ਇੱਥੇ ਤੁਸੀਂ ਆਪਣੇ ਘਰ ਵਿਚ ਇਹਨਾਂ ਦਾ ਡੇਰਾ ਕਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਘਰ ਵਿਚ ਹੀ ਰੱਖ ਲੋ।
ਗੁਰੂ ਨਾ ਪੁੱਛੇ ਕਹੋ ਨਾ ਕੋਈ,
ਸਤਿਗੁਰੂ ਜੀ ਨੂੰ ਪਤਾ ਨਾ ਲੱਗੇ ਵੀ ਆਪਾਂ ਇਹ ਆਪਣੇ ਕੋਲ ਰੱਖ ਲਿਆ, ਸਤਿਗੁਰੂ ਜੀ ਨਾ ਪੁੱਛਣ ਤੇ ਨਾ ਹੀ ਉਹਨਾਂ ਨੂੰ ਕੋਈ ਦੱਸੇ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ।
ਇਸ ਦਰਸ਼ਨ ਪਰਸੇ ਤੋਂ ਕੋਈ,
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਪਰਸਣ ਦਾ ਹੀ ਬੜਾ ਵੱਡਾ ਸੁੱਖ ਹੈ, ਬੜਾ ਵੱਡਾ ਆਨੰਦ ਹੈ।
ਇਹ ਮਤੋ ਕਰ ਸਦਨ ਰਖਾਇਓ,
ਇਹ ਤਾਂ ਮਾਤਾ ਨਾਨਕੀ ਨਾਲ ਸਲਾਹ ਕਰ ਲਈ, ਸਤਿਗੁਰੂ ਜੀ ਤਾਂ ਆਰਾਮ ਕਰਨ ਲੱਗ ਪਏ, ਮਾਤਾ ਜੀ ਬਾਹਰ ਸਨ, ਉਹਨਾਂ ਨਾਲ ਮੱਖਣ ਸ਼ਾਹ ਨੇ ਸਲਾਹ ਕਰ ਲਈ, ਮਹਾਰਾ ਮਾਤਾ ਜੀ ਸਰੂਪ ਨੀ ਆਪਾਂ ਵਾਪਸ ਮੋੜਨਾ, ਗੁਰੂ ਸਾਹਿਬ ਨੂੰ ਵੀ ਦੱਸਣ ਦੀ ਲੋੜ ਨਹੀਂ, ਨਾ ਉਹ ਪੁੱਛਣਗੇ ਨਾ ਆਪਾਂ ਦੱਸਣਾ ਹੈ। ਤੋ ਇਹ ਸਲਾਹ ਕਰਕੇ, ਇਹ ਮਤਾ ਕਰਕੇ ਭਾਈ ਮੱਖਣ ਸ਼ਾਹ ਲਵਾਣੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਵਿੱਤਰ ਪਾਵਨ ਸਰੂਪ ਗੁਰੂ ਘਰ ਦੇ ਵਿਚ ਹੀ ਰੱਖ ਲਿਆ।
ਮੈਂ ਬਹੁਤਨ ਕੇ ਪਾਸ ਬਚਾਇਓ,
ਇਹ ਗੱਲ ਬਹੁਤਿਆਂ ਲੋਕਾਂ ਚ ਪ੍ਰਗਟ ਨਹੀਂ ਕੀਤੀ, ਬਸ ਜਿਹੜੇ ਨਾਲ ਦੇ ਸਾਥੀ ਨੇੜੇ ਨਿਕਟਵਰਤੀ ਸੀ ਉਹਨਾਂ ਨੂੰ ਤਾਂ ਪਤਾ ਹੈ, ਬਹੁਤੇ ਲੋਕਾਂ ਵਿਚ ਇਹ ਗੱਲ ਪ੍ਰਗਟ ਨਹੀਂ ਕੀਤੀ ਨਾ ਹੀ ਦੱਸੀ ਹੈ।
ਲੇਕਰ ਸਰਬ ਵਸਤੂ ਕੋ ਦਾਤ,
ਬਾਕੀ ਦੀਆਂ ਜਿੰਨੀਆਂ ਵਸਤੂਆਂ ਸੀ, ਜਿੰਨੇ ਪਦਾਰਥ ਸੀ, ਇੱਕ ਇੱਕ ਵਸਤੂ, ਉਹ ਸਾਰੀਆਂ ਵਸਤੂਆਂ ਲੈ ਕੇ ਜਿਹੜੇ ਉਦਾਸ ਸਨ ਉਹ ਧੀਰ ਮਲ ਦੇ ਡੇਰੇ ਚਲੇ ਗਏ।
ਪੀ ਜਾਏ ਧੀਰ ਮਲ ਪਾਸ,
ਕੱਲੇ ਕੱਲੇ ਵਸਤੂ ਜਾ ਕੇ ਧੀਰ ਮਲ ਨੂੰ ਅਰਪਣ ਕਰ ਦਿੱਤੀ, ਲੈ ਧੀਰ ਮਲ ਆ ਤੇਰੇ ਕੱਪੜੇ, ਆ ਤੇਰੇ ਬਰਤਨ, ਆ ਤੇਰੀਆਂ ਆ ਵਸਤੂਆਂ, ਕੱਲੀ ਕੱਲੀ ਚੀਜ਼ ਉਹ ਧੀਰ ਮਲ ਨੂੰ ਜਾ ਕੇ ਅਰਪਣ ਕਰ ਦਿੱਤੀ।
ਕਹਿਵਤ ਮੱਖਣ ਕੀ ਸੋ ਸੁਨਾਏ, ਸਤਿਗੁਰ ਕੀ ਕਰਨਾ ਸੋ ਬਤਾਏ।
ਜੋ ਕੁਝ ਮੱਖਣ ਸ਼ਾਹ ਨੇ ਕਹਿ ਕੇ ਭੇਜਿਆ ਸੀ ਉਹ ਕਹਿਵਤ ਵੀ ਮੱਖਣ ਸ਼ਾਹ ਦੀ ਧੀਰ ਮਲ ਨੂੰ ਜਾ ਕੇ ਸੁਣਾਈ ਕਿ ਧੀਰ ਮਲ ਮੱਖਣ ਸ਼ਾਹ ਦੇ ਮਨ ਚ ਬੜਾ ਰੋਸ ਹੈ, ਉਹ ਕਹਿੰਦਾ ਇੱਥੇ ਸ਼ਸਤਰ ਨੀ ਚੱਲੇ, ਜੇ ਕਿਤੇ ਸ਼ਸਤਰ ਚੱਲ ਪੈਂਦੇ ਤੇ ਤੁਸੀਂ ਲੱਭਿਆ ਨੀ ਸੀ, ਲੱਭਣਾ ਕਿੱਥੇ ਚਲੇ ਗਏ। ਇਹ ਗੁਰੂ ਦੀ ਕਰਣਾ ਤੁਹਾਡੇ ਤੇ, ਗੁਰੂ ਤੇਗ ਬਹਾਦਰ ਸਾਹਿਬ ਦੀ, ਕਿ ਉਹਨਾਂ ਦੀ ਕਰਣਾ ਨਾਲ ਤੁਹਾਡੀ ਜਾਨ ਵੀ ਬਚ ਗਈ ਹੈ ਔਰ ਤੁਹਾਡਾ ਇਹ ਮਾਲ ਵੀ ਬਚ ਗਿਆ, ਜਾਨ ਤੇ ਮਾਲ ਤੁਹਾਡਾ ਬਚਿਆ ਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਰੁਣਾ ਹੈ।
ਬਾਨ ਬਾਕ ਤੇ ਬੀਦਨ ਹੋਵਾ,
ਜਿਹੜੇ ਬਚਨ ਮੱਖਣ ਸ਼ਾਹ ਨੇ ਕਹੇ ਸੀ ਨਾ ਉਹ ਬਚਨ ਜਦੋਂ ਧੀਰ ਮੱਲ ਨੇ ਸੁਣੇ, ਮਾਨੋ ਉਹ ਬਚਨਾਂ ਦੇ ਬਾਣਾ ਨਾਲ ਧੀਰ ਮੱਲ ਦਾ ਹਿਰਦਾ ਬਿੰਨਿਆ ਗਿਆ, ਇਹਦਾ ਹਿਰਦਾ ਬਿਧਤ ਹੋ ਗਿਆ।
ਧੀਰ ਮੱਲ ਉੱਚੋ ਨੈ ਜੋਆ,
ਧੀਰ ਮੱਲ ਇੰਨਾ ਸ਼ਰਮਿੰਦਾ ਹੋਇਆ ਕਿਉਂਕਿ ਕਰਤੂਤ ਇਹੋ ਜੀ ਸੀ ਤੇ ਵੀ ਇਹਨੇ ਇੰਨਾ ਬੁਰਾ ਕੀਤਾ, ਗੁਰੂ ਸਾਹਿਬ ਫਿਰ ਕਿੰਨਾ ਭਲਾ ਕਰ ਰਹੇ ਨੇ ਇਹਦਾ। ਧੀਰ ਮੱਲ ਇੰਨਾ ਜ਼ਿਆਦਾ ਸ਼ਰਮਿੰਦਾ ਹੋਇਆ ਵੀ ਇਹਨੇ ਸਿਰ ਨੀਵਾਂ ਕਰ ਲਿਆ, ਅੱਖਾਂ ਥੱਲੇ ਨੀਵੀਆਂ ਕਰਕੇ ਧਰਤੀ ਵੱਲ ਤੱਡ ਕੇ ਵੇਖੀ ਜਾਂਦਾ ਹੈ।
ਸਾਰੇ ਲੋਭ ਤਨ ਤਜਿਓ ਨਾ ਜਾਏ,
ਪਰ ਮਨ ਵਿੱਚ ਲੋਭ ਹੈ, ਇਹ ਨਹੀਂ ਆਖਿਆ ਵੀ ਗੁਰੂ ਸਾਹਿਬ ਦੀ ਜਿਹੜੀ ਮਾਇਆ ਉਹਨਾਂ ਨੂੰ ਵਾਪਸ ਕਰ ਦਿਓ। ਲੋਭ ਵੀ ਹੈ ਮਨ ਦੇ ਵਿੱਚ, ਧੀਰ ਮੱਲ ਦੇ ਵਿੱਚ ਚਲੋ ਪੈਸੇ ਵਾਪਸ ਆ ਗਏ ਨੇ, ਸਾਰਾ ਰੋਲਾ ਤਾਂ ਇਹਨਾਂ ਪੈਸਿਆਂ ਦਾ ਹੀ ਸੀ, ਧਨ ਦਾ ਹੀ ਸੀ, ਇਹਦੇ ਵਾਸਤੇ ਮੈਂ ਹਮਲਾ ਕਰਵਾਇਆ ਸੀ, ਤੇ ਸ਼ਰਮਿੰਦਾ ਵੀ ਹੈ ਧੀਰ ਮੱਲ, ਪਰ ਲੋਭ ਕਰਕੇ ਮਨ ਚ ਉਹ ਧਨ ਤਜਿਆ ਨਹੀਂ, ਤਿਆਗਿਆ ਨਹੀਂ।
ਸਹਿ ਨਾ ਉਰ ਬਾਕ ਜੇ ਦੁੱਖ ਦਾਏ,
ਜਿਹੜੇ ਬਚਨ ਮੱਖਣ ਸ਼ਾਹ ਨੇ ਕਹਿ ਕੇ ਭੇਜੇ ਨੇ ਉਹ ਇੰਨੇ ਦੁੱਖ ਦੇ ਰਹੇ ਨੇ ਧੀਰ ਮੱਲ ਨੂੰ ਕਿ ਧੀਰ ਮੱਲ ਦੇ ਕੋਲੋਂ ਸਹੇ ਨਹੀਂ ਜਾ ਰਹੇ। ਮਾਨੋ ਜਿਵੇਂ ਇੱਕ ਇੱਕ ਬਚਨ ਕਿਹਾ ਹੋਇਆ ਮੱਖਣ ਸ਼ਾਹ ਦਾ ਤੀਰ ਵਾਂਗਰ ਵੱਜਦਾ ਹੋਵੇ।
ਦੂਸ਼ਣ ਰਿਹਾ ਧਾਰ ਕਰ ਜਦਾ,
ਧੀਰ ਮੱਲ ਚੁੱਪ ਕਰਕੇ ਬੈਠਾ ਰਿਹਾ, ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਕਿਸੇ ਤਰ੍ਹਾਂ ਦਾ ਕੋਈ ਉੱਤਰ ਨਹੀਂ ਦਿੱਤਾ। ਜਿਹੜੀਆਂ ਗੱਲਾਂ ਕਹੀਆਂ ਉਹਨਾਂ ਨੇ ਇਹਨੇ ਚੁੱਪ ਚਪੀਤੇ ਸੁਣ ਲਈਆਂ, ਕੋਈ ਜਵਾਬ ਨਹੀਂ ਦਿੱਤਾ।
ਲੀਨ ਸਵਸਤੂ ਮਸੰਦਨ ਸਦਾ,
ਜਿਹੜੇ ਉਹ ਮਸੰਦ ਸੀ ਧੀਰ ਮੱਲ ਦੇ ਉਹ ਵੀ ਛੱਡ ਕੇ ਭੇਜ ਦਿੱਤੇ ਉਹਨਾਂ ਸਾਰੇ ਮਸੰਦਾਂ ਨੇ, ਜਿੰਨੀਆਂ ਵਸਤੂਆਂ ਸਨ ਸਾਰੀਆਂ ਵਸਤੂਆਂ ਲੈ ਕੇ ਸੰਭਾਲ ਲਈਆਂ।
ਸ੍ਰੀ ਗੁਰੂ ਤੇਗ ਬਹਾਦਰ ਕੇਰੀ ਵੱਡ ਬਹਾਦਰੀ ਲੱਕ ਤਿਸ ਮੇਰੇ,
ਧੀਰ ਮੱਲ ਨੂੰ ਗੁਰੂ ਦੀ ਮਹਿਮਾ ਜ਼ਰੂਰ ਪਤਾ ਲੱਗ ਗਈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਹਾਦਰੀ, ਤੇ ਨਾਮ ਵੀ ਉਹਨਾਂ ਦਾ ਤੇਗ ਬਹਾਦਰ ਹੈ ਤੇ ਬਹਾਦਰੀ ਵੀ ਉਹਨਾਂ ਦੇ ਅੰਦਰ ਕਿਤਨੀ ਆ, ਵੀ ਕਿੱਡਾ ਵੱਡਾ ਤਿਆਗ ਉਹਨਾਂ ਨੇ ਇੱਕ ਅੱਖ ਦੇ ਫੋਰ ਚ ਕਰ ਦਿੱਤਾ, ਏਡੇ ਵੱਡੇ ਮਹਾਨ ਤਿਆਗੀ। ਤੇ ਕਹਿੰਦੇ ਉਹਨਾਂ ਦੀ ਬਹਾਦਰੀ ਨੂੰ ਉਹ ਜਾਣਦਾ ਹੈ, ਧੀਰ ਮੱਲ ਆਪਣੇ ਮਨ ਚ ਵਿਚਾਰਦਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹਾਦਰੀ ਬੜੀ ਵੱਡੀ ਹੈ।
ਜਾਨ ਜਾਨ ਬਦੇ ਬਦੇ ਆਏ, ਲੱਜਿਤ ਹੋਤ ਸਹੀ ਨਾ ਜਾਏ,
ਸਤਿਗੁਰਾਂ ਦੀ ਇਹ ਵੱਡੀ ਵਡਿਆਈ ਧੀਰ ਮੱਲ ਜਾਣ ਜਾਣ ਕੇ, ਨਾਲੇ ਵਡਿਆਈ ਜਾਣ ਰਿਹਾ ਕਿ ਇਹ ਵਡਿਆਈ ਸਿਰਫ ਇੱਕ ਗੁਰੂ ਚ ਹੀ ਹੋ ਸਕਦੀ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਬਹਾਦਰੀ ਵਿਖਾਈ ਹੈ। ਮਹਾਰਾਜ ਜੀ ਦੀ ਵਡਿਆਈ ਜਾਣ ਜਾਣ ਕੇ ਨਾਲੇ ਲੱਜਤ ਹੁੰਦਾ, ਨਾਲੇ ਸਤਿਗੁਰਾਂ ਦੀ ਇਹ ਵੱਡੀ ਵਡਿਆਈ ਉਹ ਧੀਰ ਮੱਲ ਕੋਲੋਂ ਜਰੀ ਨਹੀਂ ਜਾ ਰਹੀ।
ਆਪਣਾ ਵੀ ਹਿੱਤ ਹੈ ਜਿਸ ਮਾਈ,
ਹਾਲਾਂਕਿ ਇਹਦੇ ਵਿੱਚ ਆਪਣੇ ਧੀਰ ਮੱਲ ਦਾ ਵੀ ਆਪਣਾ ਫਾਇਦਾ, ਜਿਹੜੀ ਵਡਿਆਈ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਖਾਈ ਹੈ ਇਹਦੇ ਚ ਧੀਰ ਮੱਲ ਦਾ ਵੀ ਫਾਇਦਾ ਤੇ ਲਾਭ ਹੈ।
ਤੋ ਦੁੱਖ ਤਲਕ ਹਰਕਤ ਨਾਈ,
ਫਿਰ ਵੀ ਮਨ ਚ ਦੁਖੀ ਆ, ਖੁਸ਼ ਨਹੀਂ ਹੁੰਦਾ, ਗੁਰੂ ਸਾਹਿਬ ਦੀ ਵਡਿਆਈ ਨੂੰ ਜਾਣ ਵੀ ਰਿਹਾ ਕਿ ਉਹਨਾਂ ਨੇ ਮੇਰੇ ਤੇ ਕਿੰਨਾ ਤਰਸ ਕੀਤਾ, ਮੈਂ ਤਾਂ ਭਤੀਜਾ ਨਹੀਂ ਬਣ ਸਕਿਆ, ਪਰ ਉਹਨਾਂ ਨੇ ਪਿਤਾ ਬਣ ਕੇ ਵਿਖਾਇਆ। ਚਾਚਾ ਪਿਤਾ ਹੁੰਦਾ ਪਰ ਉਹ ਪਿਤਾ ਦਾ ਰੂਪ ਹੋ ਨਿਭਣੇ ਨੇ, ਮੇਰੇ ਵਾਸਤੇ ਕਿੱਡੇ ਵੱਡੇ ਮਹਾਨ ਪਰਉਪਕਾਰੀ ਹੋ ਨਿਭੜੇ ਨੇ। ਏਦਾਂ ਜਾਣਦਾ ਤਾਂ ਹੈ ਪਰ ਉਹ ਵਡਿਆਈ ਇਹਦੇ ਕੋਲ ਇਹਦੇ ਮਨ ਚ ਜਰੀ ਨਹੀਂ ਜਾ ਰਹੀ, ਫਿਰ ਵੀ ਦੁਖੀ ਹੋ ਰਿਹਾ।
ਆਏ ਦਾਸ ਜੋ ਦੇ ਜਾਏ,
ਦਾਸ ਆ ਰਹੇ ਨੇ ਕੱਲੀ ਕੱਲੀ ਵਸਤੂ ਧੀਰ ਮੱਲ ਨੂੰ ਦੇ ਕੇ ਜਾਂਦੇ ਨੇ।
ਇਹ ਮਸੰਦ ਸੋ ਰੱਖੇ ਪਾਏ,
ਧੀਰ ਮੱਲ ਦੇ ਜਿਹੜੇ ਮਸੰਦ ਨੇ ਉਹ ਸਾਰੀਆਂ ਵਸਤੂਆਂ ਲੈ ਕੇ ਇਕੱਠੀਆਂ ਕਰ ਕਰਕੇ ਰੱਖ ਰਹੇ ਨੇ।
ਨਹੀਂ ਬਿਲੋਕ ਨੂੰ ਕਿਸ ਦਿਸ਼ ਕਰੇ, ਲੱਜਾ ਤਰਸ ਮਨੋ ਅਬ ਮਰੇ,
ਕਹਿੰਦੇ ਧੀਰ ਮੱਲ ਸੱਜੇ ਖੱਬੇ ਨਹੀਂ ਵੇਖਦਾ, ਲੱਜਾ ਦੇ ਨਾਲ ਅੱਖਾਂ ਥੱਲੇ ਜ਼ਮੀਨ ਚ ਗੱਡੀਆਂ ਹੋਈਆਂ। ਜਿਹੜੇ ਦਾਸ ਆਉਂਦੇ ਨੇ ਉਹਨਾਂ ਵੱਲ ਵੇਖਦਾ ਤੱਕ ਵੀ ਨਹੀਂ, ਇੰਨਾ ਸ਼ਰਮਿੰਦਾ ਹੋ ਰਿਹਾ ਧੀਰ ਮੱਲ, ਇੰਨਾ ਸ਼ਰਮਸਾਰ ਹੋ ਰਿਹਾ ਵੀ ਮਾਨੋ ਧਰਤੀ ਵੇਲ ਦੇ ਦੇਵੇ, ਫਟ ਜਾਵੇ ਤੇ ਵਿੱਚ ਗਰਕ ਹੋ ਜਾਏ। ਇੰਨਾ ਸ਼ਰਮਿੰਦਾ ਹੁੰਦਾ ਵੀ ਜ਼ਮੀਨ ਵੱਲ ਹੀ ਵੇਖੀ ਜਾਂਦਾ, ਸੱਜੇ ਖੱਬੇ ਨਹੀਂ ਤੱਕਦਾ, ਨਾ ਹੀ ਅੱਖਾਂ ਚੁੱਕਦਾ।
ਹਿਰਦੈ ਵਿਚਾਰਤ ਪਾਵੋ ਭਾਂਤ, ਗੁਰਤਾ ਕੇ ਗੁਣ ਇਹ ਬਕਿਆਤ,
ਆਪਣੇ ਮਨ ਚ ਵਿਚਾਰ ਕਰਦਾ ਧੀਰ ਮੱਲ ਵੀ ਗੁਰੂ ਤਾਂ ਸਾਰੇ ਹੀ ਸਾਡੇ ਵਰਗੇ ਬਣੇ ਨੇ, ਪਰ ਗੁਰੂ ਦੇ ਜਿਹੜੇ ਗੁਣ ਹੁੰਦੇ ਨੇ ਉਹ ਪ੍ਰਤੱਖ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਚ ਨਜ਼ਰ ਆ ਰਹੇ।
ਬੋਲੇ ਸੋਨਿਆ।
ਇਹ ਆ ਵੀ ਦੁਸ਼ਮਣ ਦੇ ਮਨ ਦੇ ਵਿਚ ਵੀ ਇਹ ਖਿਆਲ ਆ ਰਿਹਾ ਕਿ ਜਿਹੜੇ ਗੁਰੂ ਦੇ ਗੁਣ ਨੇ ਉਹ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਚ ਨੇ। ਮੰਜੀਆਂ ਤਾਂ 22 ਹੋਰ ਵੀ ਲੱਗੀਆਂ ਹੋਈਆਂ ਮੇਰੇ ਸਮੇਂ ਚ। ਧੀਰ ਮੱਲ ਸਮਝ ਰਿਹਾ, ਇਹਦੇ ਮਨ ਚ ਪਛਤਾਵਾ ਹੋ ਰਿਹਾ ਅੰਦਰੋਂ, ਜਿਹੜੀ ਕਿਉਂਕਿ ਜਿਹੜੀ ਮਨੁੱਖ ਦੇ ਅੰਦਰ ਦੀ ਗੈਰਤ ਹੁੰਦੀ ਉਹ ਬਿਲਕੁਲ ਨੀ ਮਰ ਜਾਂਦੀ, ਉਹ ਅੰਦਰੋਂ ਆਵਾਜ਼ ਜ਼ਰੂਰ ਆਉਂਦੀ ਹੈ। ਏਦਾਂ ਬੰਦਾ ਜ਼ਰੂਰ ਵੀ ਉਹਨੂੰ ਦਬਾਉਣ ਦਾ ਯਤਨ ਕਰਦਾ, ਕਹਿੰਦਾ ਗੁਰੂ ਦੇ ਜਿਹੜੇ ਗੁਣ ਨੇ ਉਹ ਸਾਰੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਚ ਬਖਿਆਤ ਪ੍ਰਗਟ ਨਜ਼ਰ ਆਉਂਦੇ ਨੇ।
ਮੈਂ ਅਪਰਾਧ ਕੀਨ ਤਿੰਨ ਐਸੇ ਪ੍ਰਾਣ ਹਾਨ ਹੋਏ ਜਾਵੇ ਜੈਸੇ।
ਧੀਰ ਮੱਲ ਸੋਚ ਰਿਹਾ, ਕਹਿੰਦਾ ਮੈਂ ਏਡਾ ਵੱਡਾ ਅਪਰਾਧ ਕੀਤਾ ਕਿ ਉਹਨਾਂ ਦੇ ਪ੍ਰਾਣ ਘਾਤ ਕਰਨ ਤੱਕ ਦਾ ਅਪਰਾਧ ਕੀਤਾ, ਵੀ ਉਹਨਾਂ ਦੇ ਪ੍ਰਾਣ ਹੀ ਘਾਤ ਕਰਦੇ, ਉਹਨਾਂ ਦੀ ਜ਼ਿੰਦਗੀ ਖਤਮ ਕਰਦੇ ਆ, ਏਡਾ ਵੱਡਾ ਮੈਂ ਪਾਪ ਕੀਤਾ ਅਪਰਾਧ ਕੀਤਾ ਹੈ।
ਸੋ ਅਪਰਾਧ ਚਿਤਿਓ ਨਾ ਕੋਈ,
ਪਰ ਉਹ ਕਿੱਡੇ ਵੱਡੇ ਦਿਆਲੂ ਨੇ ਕਿ ਉਹਨਾਂ ਨੇ ਮੇਰਾ ਕੋਈ ਅਪਰਾਧ ਚਿਤਵਿਆ ਹੀ ਨਹੀਂ, ਮੇਰੇ ਕਿਸੇ ਅਪਰਾਧ ਦੀ ਵਿਚਾਰ ਨਹੀਂ ਕੀਤੀ, ਮੇਰੇ ਕਿਸੇ ਔਗਣ ਦੀ ਵਿਚਾਰ ਨਹੀਂ ਕੀਤੀ।
ਹੁਣ ਕੀ ਨਸ ਜਿਵ ਮਾਮੇ ਤੋਏ,
ਫਿਰ ਵੀ ਉਹ ਕੰਮ ਕੀਤਾ ਜਿਹਦੇ ਚ ਮੇਰਾ ਭਲਾ ਹੋਵੇ, ਮੇਰੇ ਭਲੇ ਦਾ ਕੰਮ ਕੀਤਾ ਹੈ।
ਹਰ ਕਿਸ ਮੈਂ ਸੋ ਗੁਣ ਨਾਈ, ਜੈਸੇ ਗੁਰੂ ਤੇਗ ਬਹਾਦਰ ਮਾਈ।
ਹਰ ਇੱਕ ਵਿੱਚ ਇਹੋ ਜਿਹਾ ਗੁਣ ਨਹੀਂ ਹੁੰਦਾ ਜਿਹੋ ਜਿਹਾ ਇਹ ਗੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਦਰ। ਹਰ ਇੱਕ ਵਿੱਚ ਐਸਾ ਗੁਣ ਨਹੀਂ ਹੁੰਦਾ, ਹਰ ਇੱਕ ਵਿੱਚ ਐਸੀ ਕਰੁਣਾ ਦਇਆ ਨਹੀਂ ਹੁੰਦੀ ਜਿਹੋ ਜੀ ਕਰੁਣਾ, ਜਿਹੋ ਜੀ ਦਇਆ, ਜਿਹੋ ਜੇ ਗੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਹਨ।
ਗੁਰਤਾ ਉਚਿਤ ਨਾ ਕਹਤੇ ਹੋਏ, ਧੰਨ ਧੰਨ ਤਿੰਨ ਸਾਹਮਣੇ ਕੋਏ।
ਦੁਸ਼ਮਣ ਦੇ ਮੂੰਹ ਚੋਂ ਵੀ ਨਿਕਲ ਰਿਹਾ, ਕਹਿੰਦੇ ਗੁਰਤਾ ਦੇ ਉਚਿਤ ਕਿਉਂ ਨਾ ਹੋਣ ਗੁਰੂ ਤੇਗ ਬਹਾਦਰ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ ਧੰਨ ਹਨ, ਗੁਰੂ ਤੇਗ ਬਹਾਦਰ ਸਾਹਿਬ ਧੰਨ ਹਨ, ਧੰਨ ਹਨ। ਧੀਰ ਮੱਲ ਦੀ ਜ਼ੁਬਾਨ ਤੋਂ ਵੀ ਇਹ ਸ਼ਬਦ ਨਿਕਲ ਰਹੇ ਨੇ, ਪ੍ਰਗਟ ਤਾਂ ਨਹੀਂ ਕਰ ਰਿਹਾ ਪਰ ਅੰਦਰੋਂ ਜਾਣ ਰਿਹਾ ਕਿ ਧੰਨ ਨੇ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹਨ।
ਆਪਣੋ ਗਰਭ ਵਸ ਮਨ ਸਾਰੇ,
ਵੇਖੋ ਨਾਲੇ ਤਾਂ ਮੇਰੀਆਂ ਵਸਤੂਆਂ ਸਾਰੀਆਂ ਮੋੜੀਆਂ, ਫਿਰ ਜਿਹੜਾ ਉਹਨਾਂ ਦਾ ਧੰਨ ਸੀ ਜਿਹਦੇ ਤੇ ਉਹਨਾਂ ਦਾ ਹੱਕ ਸੀ,
ਫੇਰ ਦੀਨ ਅਵਗੁਣ ਨਾ ਵਿਚਾਰੇ,
ਸਭ ਕੁਝ ਮੈਨੂੰ ਫੇਰ ਦਿੱਤਾ ਮੋੜ ਦਿੱਤਾ, ਮੇਰੇ ਕਿਸੇ ਅਵਗਣ ਦੀ ਵਿਚਾਰ ਨਹੀਂ ਕੀਤੀ।
ਹੁਣ ਤੋਂ ਬ੍ਰਿਛਨ ਕੀ ਰੀਤ,
ਸੁਣਿਆ ਸੀ ਵੀ ਇਹ ਸੁਭਾਅ ਦਰਖਤਾਂ ਦਾ ਹੁੰਦਾ, ਮੈਂ ਸੁਣਿਆ ਸੀ ਕਿ ਦਰਖਤਾਂ ਦਾ ਬ੍ਰਿਛਾਂ ਦਾ ਇਹ ਸੁਭਾਅ ਹੁੰਦਾ ਹੈ।
ਅੰਤਨ ਵਿਖੇ ਬਸ ਐ ਮੀਤ,
ਜਿਹੜਾ ਦਰਖਤਾਂ ਦਾ ਸੁਭਾਅ ਹੈ ਉਹ ਮਹਾਂਪੁਰਖਾਂ ਵਿੱਚ ਵਸਦਾ, ਦਰਖਤਾਂ ਵਰਗੀ ਬਿਰਤੀ ਮਹਾਂਪੁਰਖਾਂ ਦੀ ਹੁੰਦੀ ਹੈ, ਇਹ ਮੈਂ ਸੁਣਿਆ ਸੀ।
ਉਪਕਾਰੀ ਪਰ ਹੈ ਉਪਕਾਰੀ,
ਜਿਹੜੇ ਦਰਖਤ ਨੇ ਉਹ ਉਪਕਾਰੀ ਤੇ ਵੀ ਪਰ ਉਪਕਾਰ ਕਰਦੇ ਨੇ, ਉਹਨੂੰ ਪੱਥਰ ਮਾਰੇ ਤੇ ਉਹ ਤਾਂ ਵੀ ਜਿਹੜਾ ਪੱਥਰ ਮਾਰਦਾ ਉਹਨੂੰ ਵੀ ਖਾਣ ਨੂੰ ਫਲ ਦਿੰਦੇ ਨੇ। ਇਹੋ ਜਿਹੇ ਪਰਉਪਕਾਰੀ ਦਰਖਤ ਹੁੰਦੇ ਨੇ, ਅਪਕਾਰੀ ਤੇ ਵੀ ਉਪਕਾਰ ਕਰਦੇ ਨੇ। ਕਹਿੰਦੇ ਉਹੀ ਗੁਣ ਸੁਣੇ ਸੀ ਵੀ ਦਰਖਤਾਂ ਵਾਲੇ ਮਹਾਂਪੁਰਖਾਂ ਚ ਹੁੰਦੇ ਨੇ, ਪਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਚ ਵੇਖ ਵੀ ਲਏ।
ਸੋ ਅਬਨੀ ਕੀ ਨੈਣ ਨਿਆਰੇ,
ਉਹ ਗੁਣ ਗੁਰੂ ਤੇਗ ਬਹਾਦਰ ਸਾਹਿਬ ਚ ਮੈਂ ਨੇਤਰਾਂ ਨਾਲ ਵੇਖ ਲਏ ਨੇ।
ਵਿਚਾਰ ਕਰ ਕਰ ਪਛਤਾਵੇ,
ਵਿਚਾਰ ਕਰ ਕਰਕੇ ਪਛਤਾਵਾ ਕਰਦਾ ਧੀਰ ਮੱਲ,
ਆਪ ਕੋ ਟਿਕੈ ਮਨਾਵੇ,
ਆਪਣੇ ਆਪ ਨੂੰ ਤਰਕਾਰਾ ਪਾਉਂਦਾ, ਤਰਕਾਰ ਆ ਧੀਰ ਮੱਲ ਤੇਰੇ ਤੇ ਲਾਹਨਤ ਹੈ ਕਿ ਤੂੰ ਏਡਾ ਵੱਡਾ ਪਾਪ ਕੀਤਾ।
ਸਰਬ ਵਸਤ ਕੋਲੇ ਮਸੰਦ,
ਜਿੰਨੀਆਂ ਵਸਤੂਆਂ ਨੇ ਧੀਰ ਮੱਲ ਦੇ ਮਸੰਦ ਸੰਭਾਲ ਰਹੇ ਨੇ।
ਦੇਖਿਓ ਧੀਰ ਮੱਲ ਦੁਖੀ ਬਿਲੰਦ,
ਧੀਰ ਮੱਲ ਬੜਾ ਦੁਖੀ ਹੋ ਕੇ ਪਛਤਾਵਾ ਕਰਦੇ ਆ, ਧੋਣ ਨੀਵੀ ਕਰਕੇ ਬੈਠਾ,
ਨੀਵੀ ਕੋ ਉੱਚੀ ਨਾ ਉਠਾਵੇ,
ਆਪਣੀ ਗਿੱਚੀ ਨੀ ਉੱਪਰ ਚੁੱਕਦਾ, ਧੋਣ ਨੀ ਉੱਚੀ ਚੁੱਕਦਾ, ਨੀਵੀ ਕੀਤੀ ਹੋਈ ਹੈ।
ਸਨਮੁਖ ਕੇ ਨੇਤਰ ਲਗਾਵੇ,
ਕਿਸੇ ਦੇ ਸਾਹਮਣੇ ਕਿਸੇ ਨਾਲ ਅੱਖਾਂ ਮਿਲਾ ਕੇ ਨੀ ਵੇਖਦਾ।
ਇਮ ਮਨ ਜਾਣ ਧੀਰ ਕੋ ਦੇਨ, ਕਯੋ ਮਸੰਦ ਗੁਲਾਮਨ ਫੇਨ।
ਹੁਣ ਕਈ ਬੰਦੇ ਹੁੰਦੇ ਨੇ ਵੀ ਜਦੋਂ ਤੱਕ ਮੂੰਹ ਭੰਨਿਆ ਨਾ ਜਾਵੇ ਉਹਨਾਂ ਦਾ, ਉਦੋਂ ਤੱਕ ਉਹ ਗੱਲ ਕਰਨੋਂ ਬਾਅਦ ਨਹੀਂ ਆਉਂਦੇ। ਬਚ ਗਏ ਨੇ ਨਾ ਹਲੇ, ਮੱਖਣ ਸ਼ਾਹ ਨੇ ਸੋਧਾ ਨਹੀਂ ਸੀ ਲਾਇਆ ਇਹਨਾਂ ਨੂੰ, ਉਹ ਜਿਹੜੇ ਮਸੰਦ ਬੰਨੇ ਹੋਏ ਛੱਡ ਦਿੱਤੇ ਸੀ, ਉਹਨਾਂ ਚੋਂ ਸੀਆਂ ਮਸੰਦ ਫਿਰ ਆ ਕੇ ਬਹਿ ਗਿਆ ਬਾਬੇ ਧੀਰਮਲ ਨੂੰ ਦੁਖੀ ਜਿਹਾ ਬੈਠਾ ਵੇਖਿਆ, ਨਾਲ ਹੋਰ ਵੀ ਮਸੰਦ। ਕਹਿੰਦੇ ਜਿਵੇਂ ਝੱਗ ਫੁਲਾਈ ਦੀ ਹੈ ਨਾ, ਝੱਗ ਫੁਲਾਉਣ ਵਾਸਤੇ ਉਹ ਮਸੰਦ ਫਿਰ ਬੋਲੇ, ਤੇ ਬੋਲਦਿਆਂ ਹੋਇਆ ਮਸੰਦ ਕਹਿਣ ਲੱਗੇ ਬਾਬੇ ਧੀਰਮਲ ਪਛਤਾਵਾ ਕਰ ਰਿਹਾ, ਪਰ ਸੰਗਤ ਖੋਟੇ ਬੰਦਿਆਂ ਦੀ ਸੀ, ਉਹਨਾਂ ਨੇ ਫੇਰ ਉਹਦੇ ਮਨ ਦੇ ਵਿੱਚ ਉਹੋ ਜਿਹੀ ਗੱਲ ਵਾੜ ਦਿੱਤੀ ਜਿਹੜੀ ਨਹੀਂ ਸੀ ਹੋਣੀ ਚਾਹੀਦੀ। ਉਹ ਮਸੰਦ ਫੇਰ ਇਹਨੂੰ ਜਿਵੇਂ ਝੱਗ ਫੁਲਾਈ ਦਾ ਏਦਾਂ ਇਹਨੂੰ ਫੁਲਾਉਣ ਵਾਸਤੇ ਬੋਲੇ,
ਕਿਉਂ ਤੁਮ ਦੀਨ ਮਨੇ ਹੋਏ ਰਹੇ।
ਬਾਬਾ ਜੀ ਕਿਉਂ ਦੀਨ ਮਨੇ ਹੋਏ ਬੈਠੇ ਹੋ, ਕਿਉਂ ਦੁਖੀ ਹੋ ਕੇ ਬੈਠੇ ਹੋ?
ਆਪਣਾ ਪ੍ਰਤਾਪ ਆਪਣੇ ਲੈ।
ਤੁਹਾਨੂੰ ਆਪਣੇ ਪ੍ਰਤਾਪ ਦਾ ਨੀ ਪਤਾ, ਤੁਹਾਨੂੰ ਆਪਣੇ ਪ੍ਰਤਾਪ ਦਾ ਆਪ ਹੀ ਨੀ ਪਤਾ ਹੈ।
ਤਦੋ ਪ੍ਰਭਾਵ ਪਛਾਣ ਤੁਮਾਰੋ, ਨਿਜ ਕੋ ਲਗਤਾ ਵਿਖੇ ਵਿਚਾਰੋ।
ਤੁਹਾਡਾ ਕਿੱਡਾ ਵੱਡਾ ਪ੍ਰਭਾਵ ਹੈ, ਇਹ ਵੇਖੋ ਤੁਹਾਡੇ ਪ੍ਰਭਾਵ ਦੇ ਸਾਹਮਣੇ ਗੁਰੂ ਨੇ ਆਪਣਾ ਆਪ ਛੋਟਾ ਸਮਝਿਆ। ਗੁਰੂ ਸਾਹਿਬ ਨੇ ਦਇਆ ਕੀਤੀ, ਪਰ ਫਿਰ ਵੀ ਉਹ ਮਸੰਦ ਕਹਿ ਰਹੇ ਨੇ ਧੀਰਮਲ ਨੂੰ, ਕਹਿੰਦੇ ਵੀ ਤੇਰਾ ਪ੍ਰਭਾਵ ਵੇਖ ਲੈ ਕਿੰਨਾ ਵੱਡਾ, ਵੀ ਤੇਰੇ ਪ੍ਰਭਾਵ ਥੱਲੇ ਉਹਨਾਂ ਨੇ ਆਪਣਾ ਆਪ ਛੋਟਾ ਜਾਣਿਆ।
ਸਰਬ ਸਹਿਤ ਵਸਤੂ ਦੇ ਦੀਨਸ,
ਤੇਰੀ ਮਾਇਆ ਸਮੇਤ ਤੇਰੀਆਂ ਜਿੰਨੀਆਂ ਵਸਤੂਆਂ ਸੀ ਤੈਨੂੰ ਮੋੜ ਦਿੱਤੀਆਂ ਨੇ।
ਆਪਣੇ ਉਚਿਤ ਨੇ ਇਮਚੀਨਸ,
ਉਹਨਾਂ ਨੇ ਆਪਣੇ ਯੋਗ ਨਹੀਂ ਸਮਝੀਆਂ ਸਾਰੀਆਂ ਵਸਤੂਆਂ। ਉਹਨਾਂ ਨੇ ਆਖਿਆ ਵੀ ਗੁਰੂ ਤਾਂ ਧੀਰ ਮੱਲ ਹੀ ਆ, ਉਹਨੂੰ ਹੀ ਦੇ ਦੇਣੀਆਂ ਚਾਹੀਦੀਆਂ ਨੇ। ਵੇਖੋ ਉਹਨਾਂ ਨੇ ਆਪਣੇ ਵਾਸਤੇ ਵਸਤੂਆਂ ਉਚਿਤ ਯੋਗ ਨਹੀਂ ਸਮਝੀਆਂ।
ਤੁਮਰੇ ਸਦਨ ਵਿਖੇ ਗੁਰਿਆਈ,
ਬਾਬਾ ਧੀਰ ਮੱਲ ਜੀ ਗੁਰਿਆਈ ਤਾਂ ਅਸਲ ਵਿੱਚ ਤੁਹਾਡੇ ਘਰ ਚ ਹੈ, ਗੁਰੂ ਤਾਂ ਅਸਲ ਵਿੱਚ ਤੁਸੀਂ ਹੋ।
ਕਿਸੂ ਤੇ ਛਪੈ ਛੁਪਾਏ,
ਜਿਹੜੀ ਗੁਰਿਆਈ ਤੁਹਾਨੂੰ ਮਿਲੀ ਹੋਈ ਆ ਕਿਸੇ ਕੋਲੋਂ ਛੁਪਾਇਆ ਨਹੀਂ ਛੁਪਦੀ, ਇਹ ਤਾਂ ਸਾਰਿਆਂ ਵਿੱਚ ਪ੍ਰਗਟ ਤੇ ਵਿਦਤ ਹੈ।
ਗੁਰੂ ਹਰ ਰਾਏ ਅਨਜ ਤੂੰ ਹੈ,
ਗੁਰੂ ਹਰ ਰਾਏ ਸਾਹਿਬ ਦਾ ਭਰਾ ਹੈ, ਕੋਈ ਛੋਟੀ ਮੋਟੀ ਗੱਲ ਹੈ? ਤੇਰਾ ਭਰਾ ਛੋਟੇ ਭਰਾ ਗੁਰੂ ਸਨ, ਤੂੰ ਗੁਰੂ ਹਰ ਰਾਏ ਸਾਹਿਬ ਦਾ ਵੱਡਾ ਭਰਾ ਹੈ।
ਭਰਾਤਾ ਕੀ ਸਮਤਾ ਲੈ,
ਜਿੱਡਾ ਵੱਡਾ ਤੇਰਾ ਭਰਾ ਸੀ ਓਡਾ ਵੱਡਾ ਹੀ ਤੂੰ ਹੈ, ਤੂੰ ਆਪਣੇ ਭਰਾ ਦੇ ਸਮਾਨ ਵੱਡਾ ਹੈ।
ਦੁਆ ਹਜ਼ਾਰ ਦੁਆ ਸ਼ਤ ਅਸਵਾਰ,
2200 ਘੋੜ ਸਵਾਰ ਰਹਿੰਦੇ ਸੀ ਤੁਹਾਡੇ ਭਰਾ ਦੇ ਅਧੀਨ ਗੁਰੂ ਹਰ ਰਾਏ ਸਾਹਿਬ ਕੋਲ। 2200 ਘੋੜ ਸਵਾਰਾਂ ਦੇ ਮਾਲਕ ਸਿਪਾਹੀਆਂ ਦੇ ਮਾਲਕ ਸਨ,
ਤੇ ਸਾਤ ਨਿਤ ਸ਼ਸਤਰ ਨਿਧਾਰ,
2200 ਸਿਪਾਹੀ ਹਰ ਵੇਲੇ ਸ਼ਸਤਰ ਧਾਰੀ ਹੋ ਕੇ ਤੁਹਾਡੇ ਭਰਾ ਦੇ ਨਾਲ ਰਹਿੰਦੇ ਸਨ।
ਐਸ਼ਵਰਜ ਮੈਂ ਕਰ ਬਦੋ ਤੁਮਾਰਾ,
ਐਸ਼ਵਰਜ ਵਿੱਚ ਤੁਹਾਡਾ ਘਰ ਸਭ ਤੋਂ ਵੱਡਾ। ਬਾਬਾ ਧੀਰਮਲ ਜੀ ਤੁਹਾਡਾ ਘਰ ਐਸ਼ਵਰਜ ਵਿੱਚ ਸਭ ਤੋਂ ਵੱਡਾ ਘਰ ਹੈ।
ਜ਼ਾਹਰ ਜਗਤ ਜਾਣ ਤੋਂ ਸਾਰਾ,
ਇਹ ਗੱਲ ਸਾਰੇ ਜਗਤ ਵਿੱਚ ਜ਼ਾਹਰ ਹੈ ਔਰ ਸਾਰਾ ਜਗਤ ਇਹ ਗੱਲ ਜਾਣਦਾ ਹੈ।
ਸ੍ਰੀ ਗੁਰੂ ਹਰਗੋਬਿੰਦ ਜੀ ਆਪੀ ਤੁਮ ਕਰਤੇ ਗੁਰਤਾ ਕੋ ਥਾਪੇ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਤੁਹਾਡੇ ਘਰ ਵਿੱਚ ਗੁਰਤਾ ਗੱਦੀ ਦਿੱਤੀ, ਯਾਨੀ ਕਿ ਤੁਹਾਡੇ ਭਰਾ ਨੂੰ ਗੁਰਿਆਈ ਦਿੱਤੀ ਗੁਰੂ ਹਰ ਰਾਏ ਸਾਹਿਬ ਨੂੰ। ਇਹ ਗੁਰਤਾ ਗੱਦੀ ਦੀ ਥਾਪੀ ਉਹ ਆਪਣੇ ਪੁੱਤਰਾਂ ਨੂੰ ਵੀ ਦੇ ਸਕਦੇ ਸੀ, ਪਰ ਉਹਨਾਂ ਨੇ ਤੁਹਾਡੇ ਘਰ ਵਿੱਚ ਇਹ ਗੁਰਤਾ ਗੱਦੀ ਦਿੱਤੀ ਹੈ।
ਦੇਸ਼ ਅਨੇਕ ਗਿਣੇ ਨਾ ਜਾਏ,
ਅਨੇਕ ਦੇਸ਼ ਨੇ ਜਿਹੜੇ ਗਿਣਤੀ ਵਿੱਚ ਨਹੀਂ ਆਉਂਦੇ, ਗਿਣੇ ਨਹੀਂ ਜਾ ਸਕਦੇ।
ਪੂਜਤ ਰਹੇ ਉਪਾਇਨ ਲਿਆਏ,
ਸਾਰੇ ਤੁਹਾਨੂੰ ਪੂਜਦੇ ਨੇ, ਤੁਹਾਡੇ ਚਰਨਾਂ ਵਿੱਚ ਪਿਟਾਵਾਂ ਲੈ ਕੇ ਆਉਂਦੇ ਨੇ।
ਕਹਾ ਬਯੋ ਇੱਕ ਸਿੱਖ ਪਰਦੇਸੀ, ਕੀਏ ਅਯੋਗਤਾ ਹੁਡਨ ਜੈਸੇ।
ਕੀ ਹੋਇਆ ਕਿ ਇੱਕ ਪਰਦੇਸੀ ਜਾਂ ਸਿੱਖ ਆਇਆ, ਮੱਖਣ ਸ਼ਾਹ ਇਹ ਪਰਦੇਸੀ ਸਿੱਖ ਹੈ, ਇਹ ਚੱਲ ਕੇ ਆਇਆ ਤੇ ਉਹਨੇ ਆ ਕੇ ਮੂਰਖਾਂ ਵਾਲਾ ਕੰਮ ਕੀਤਾ। ਨਹੀਂ ਤਾਂ ਤੁਹਾਡੀ ਬੜੀ ਪੂਜਾ, ਤੁਹਾਡੀ ਬੜੀ ਪ੍ਰਤਿਸ਼ਠਾ, ਉਹ ਮਸੰਦ ਉਹੀ ਨੇ ਜਿਹੜੇ ਬੰਨੇ ਹੋਏ ਸੀ ਨਾ, ਮੱਖਣ ਸ਼ਾਹ ਨੇ ਛੱਡ ਦਿੱਤੇ ਨੇ ਖੋਲ ਕੇ, ਹੁਣ ਦੁਬਾਰਾ ਫਿਰ ਵਿਗੜੀਆਂ ਤਿਗੜੀਆਂ ਗੱਲਾਂ ਕਰ ਰਹੇ। ਕਹਿੰਦੇ ਧੀਰ ਮੱਲ ਜੀ ਤੁਹਾਡੀ ਤਾਂ ਵਡਿਆਈ ਬੜੀ ਵੱਡੀ ਹੈ, ਕੀ ਹੋਇਆ ਜਿਹੜਾ ਉਹ ਪਰਦੇਸੀ ਬੰਦਾ ਆਇਆ ਉਹਨੇ ਮੂਰਖਾਂ ਵਾਲਾ ਕੰਮ ਕੀਤਾ ਆ ਕੇ?
ਤੋ ਚਚਾ ਤੁਮ ਤੇਗ ਬਹਾਦਰ,
ਹਾਲਾਂਕਿ ਉਹਨੇ ਤਾਂ ਮੂਰਖਾਂ ਵਾਲਾ ਕੰਮ ਕੀਤਾ ਹੈ, ਪਰ ਤੇਰੇ ਚਾਚੇ ਸ੍ਰੀ ਤੇਗ ਬਹਾਦਰ ਜੀ ਨੇ, ਜੋ ਤੁਹਾਡੇ ਚਾਚਾ ਜੀ ਨੇ ਸ੍ਰੀ ਤੇਗ ਬਹਾਦਰ ਜੀ,
ਰੱਖੇ ਆਪਕੇ ਘਰ ਕੋ ਆਦਰ,
ਉਹ ਤੁਹਾਡੇ ਘਰ ਦਾ ਆਦਰ ਸਤਕਾਰ ਜਾਣਦੇ ਨੇ, ਤੇ ਵੇਖੋ ਉਹਨਾਂ ਨੇ ਤੁਹਾਡੇ ਘਰ ਦੀ ਵਡਿਆਈ ਰੱਖੀ, ਤੁਹਾਡੇ ਘਰ ਦਾ ਆਦਰ ਰੱਖਿਆ, ਉਹ ਤੁਹਾਡੇ ਘਰ ਦਾ ਆਦਰ ਸਤਕਾਰ ਜਾਣਦੇ ਨੇ।
ਤੁਮ ਤੇ ਊਨ ਆਪ ਕੋ ਜਾਨਾ, अखेले उपायन को अरपाना।
उन्हां ने तुहाडे तो अपने आप नूं ऊण जाणिया, ऊण कहिंदे ने छोटे नूं, अपने आप नूं छोटा जाणिया और सारियां पिटावां जिहड़ियां सन उन्हां दियां ओह तुहाडे कोल अर्पण कर दित्तियां। वेखो गुरु साहब की दया नहीं समझ रहे, हालांकि धीरमल नूं समझ आ गई सी पहला, पर मसांदो दा उल्टा अर्थ कढ रहे ने। कहिंदे जी उन्हां ने अपने आप नूं छोटा समझिया, तुहानूं वड्डा जाणिया, तुहाडे घर दा सत्कार रखिया, इसे करके माया समेत सारियां वस्तुआं उन्हां ने जिहड़ियां मक्खण शाह लुट के लै गया सी ओ तुहानू वापस मोड़ दित्तियां ने।
किदों तुम्हारे ते डर पावा।
सानू तां इदां लगदा वी गुरु तेग बहादुर जी तुहाडे तो डर गए ने, ओ तुहाडे तो भय भीत हो गए ने, पर ए नहीं जानदे कि मेरे साहब नौवें पातशाह दा तां सुभा है, भय काहू को देत नै नै भय मानत। हाल उन्हां दी अवस्था है, कहते जी सानू तो इदा जापदा है, हौली हौली बोल दे, मक्खण शाह दे बंदे भी बाहर फिर दे के ते ओ ना सुन लैन, मक्खण शाह भी इत्थे है। ते कहंदे पीरमल जी सानू तो लगदा भी गुरु तेग बहादुर जी तुहाडे तो डर गए ने।
बात भविखत मैं चित लावा।
उन्हां ने भविखत समय दी विचार कीती होनी है, सोची होनी है, जेड़ा समा आउणा है।
परदेसी मक्खण चल जाए केचित बात रहिया बसाए।
उन्हां ने सोचिया होना भी मक्खण शाह तां परदेसी है, इन्हें किन्ना चिर इत्थे रहना, इन्हें तां आखिरकार तुर जाना है, ते पिछों असीं कल्ले रह जाना ते साडा धीरमल नाल फिर मत्था लगेगा।
उन्हें एकाकी मैं रह जाओ।
उन्हां सोचिया होना भी मक्खण शाह तां चला जाएगा कुछ दिन रह के, ते बाद विच फिर मैं इत्थे कल्ला रह जावांगा।
तदा सहायता किसते उपावो।
फिर मैं केदी सहायता पावांगा, फिर मेरी मदद कौन करेगा, धीरमल तां फिर बली है, इस करके डर गए ने गुरु जी तुहाडे कोलों।
त्रास भविखत केर बिचारा दीन वस्तु हर धन सारा।
उन्हां ने भविखत समय दा त्रास विचार के, डर विचार के सारियां वस्तुआं लिया के तुहानू वापस मोड़ दित्तियां ने।
ओ करे उत्साह बडेरा।
इस करके बाबा धीरमल जी तुसी खुश होवो, प्रसन्न होवो, तुसी अपने मन दा डर कढो, ते आ धौण नीवी करके बैठे हो, छाती फुला के बैठो, सगो तुहाडा सत्कार वधिया है।
चिंता करन की न ए बेरा।
ए समा तुहाडे लई चिंता करन योग नहीं है।
मिले तो ए सब बिद वडियाई।
इहनू सब प्रकार करके वडियाई मिल गई, सर्व प्रकार करके वडियाईयां धीरमल जी तुहानू मिलियां ने।
हृदय समिद्री सैन समदाए।
देखो तुहाडी समृद्धि हुण वधेगी, आ जड़ी माया आई है एदे नाल तुसी होर सिपाही रख लो अपने कोल, होर फौजा भर्ती कर लो।
वस्त संभारो दर्ब समेता, गुरता थिरता कोई नकेता।
तुसी ये सारियां वस्तुआं संभाल लो, माया धन सहित गुरता गद्दी दे थिर हो के तुसी बैठो, क्योंकि असल विच गुरता गद्दी तुहाडे घर विच, तुसी ही असल विच गुरु हो, ए गल गुरु तेग बहादुर भी जानदे ने।
दर धीरज अस बात नमाई होए दीन उचिती तुझ नाए।
तुसी इना साडियां गल्लां च सुन के धीरज रखो, इना गल्लां नूं सुन के ते अपने मन च दीन पुणा रखो, ए तुहाडे लई उचित नहीं, योग नहीं।
जो उत्साह गेरे महदेव कोई न आए तोए पग नेवे।
ए बाबा धीरमल जी, जे तुसी अपना उत्साह छड दिता ते किसे ने आके तुहाडे अगे नहीं निभना, किसे ने आके तुहानू मत्था नहीं टेकना, जे तुसी अपना उत्साह छड दिता।
सकल पदार्थ आद कर आए, दियो लियो मन मोद बधाए।
सारे पदार्थ वेखो हुण तुहाडे घर आ गए ने, कली कली वस्तु कली कली शह तुहाडे घर च आ गई है, इस करके हुण तुसी सारिआं नाल देण लैण करो, गुरता गद्दी ते बैठो, अपने मन दा फिकर चिंता त्याग दिओ। इस तरह जिहड़े मसंद ने उन्हां ने बाबे धीरमल दी फिर मत फेर दित्ती।